ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਚੱਕਰ ਚਿਹਨ ਅਰ ਵਰਨ ਜਾਤਿ ਅਰ ਪਾਤ ਨਹਿਨ ਜੇਹ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਪੰਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਸੋ ਕਹਟਲ ਗੁਰ ਸੇਵੀ ਐਨ ਸੁਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖ ਸੋਹਲੜੇ ਹਰ ਗਾਵਣ ਲਾਗੇ ਸਾਜਨ ਸਰਸਿਆੜੇ ਦੁੱਖ ਦੁਸ਼ਮਣ ਭਾਗੇ ਸੁਖ ਸੋਹਲੜੇ ਹਰ ਗਾਵਣ ਲਾਗੇ ਸਾਜਨ ਸਰਸਿਆੜੇ ਦੁੱਖ ਦੁਸ਼ਮਣ ਭਾਗੇ ਸੁਖ ਸਹਿਜ ਸਰਸੇ ਹਰ ਨਾਮ ਰਹਿਸੇ ਪ੍ਰਭ ਆਪ ਕਿਰਪਾ ਧਾਰੀਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸਭ ਦਿਵਸ ਆਏ ਸਹਿਜ ਪਾਏ ਸਗਲ ਨਿਰਧ ਪ੍ਰਭ ਪਾਗੇ ਬਿਨਵੰਤ ਨਾਨਕ ਸਰਨ ਸੁਆਮੀ ਸਦਾ ਹਰ ਜਨ ਤਾਗੇ ਸਭ ਦਿਵਸ ਆਏ ਸਹਿਜ ਪਾਏ ਸਗਲ ਨਿਰਧ ਪ੍ਰਭ ਪਾਗੇ ਬਿਨਵੰਤ ਨਾਨਕ ਸਰਨ ਸੁਆਮੀ ਸਦਾ ਹਰ ਜਨ ਤਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਵਾਲੇ ਜਗਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦੱਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਆਪ ਵਡਭਾਗੀ ਜਨਾਂ ਨੇ ਜੁੜ ਕੇ ਜਿੱਥੇ ਨੇਤਰਾਂ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਨੇਤਰਾਂ ਦੀ ਸਫਲਤਾ ਬਣਾਈ ਹੈ ਉੱਥੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਸਤਸੰਗ ਜੀ ਆਪਣੇ ਕੰਨਾਂ ਦੀ ਪਵਿੱਤਰਤਾ ਆਪਣੇ ਸਮੇਂ ਨੂੰ ਸਫਲਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਵਿਚਾਰ ਆਪ ਜੀ ਰੋਜ਼ ਸਰਵਣ ਕਰਦੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਰਪਾ ਕਰਦੇ ਹਨ ਸਰਦਾ ਭਾਵਨਾ ਨਾਲ ਆਪਾਂ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਅਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਸੰਗਤਾਂ ਵੱਲੋਂ ਸਤਸੰਗ ਜੀ ਪ੍ਰੇਮ ਨਾਲ ਮਨਾਇਆ ਜਾ ਰਿਹਾ ਹੈ। ਕੋਈ ਵਿਚਾਰ ਪ੍ਰਾਰੰਭ ਕਰੀਏ ਇਹਦੇ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਗੁਰਪੁਰਬਾਂ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੁਹਾਡੀ ਮੇਰੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ 'ਤੇ ਸਤਸੰਗ ਜੀ ਪ੍ਰਵਾਨ ਹੋਵੇ। ਜਿਨ੍ਹਾਂ ਪਰਿਵਾਰਾਂ ਨੇ ਗੁਰਮੁਖਾਂ ਨੇ ਤਨ ਮਨ ਧਨ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈ ਗੁਰਪੁਰਬਾਂ ਨੂੰ ਮੁੱਖ ਰੱਖ ਕੇ ਭਾਵਾਂ ਉਹ ਸਾਧ ਜੀ ਤਨ ਕਰਕੇ ਕੀਤੀ ਮਨ ਕਰਕੇ ਜਾਂ ਧਨ ਕਰਕੇ ਗੁਰੂ ਸਾਹਿਬ ਜੀ ਕਿਰਪਾ ਕਰਨ ਨਾਮ ਦਾ ਕਿਣਕਾ ਉਹਨਾਂ ਨੂੰ ਆਪਣੇ ਅੰਦਰੋਂ ਬਖਸ਼ਣ। ਇਹ ਅਰਦਾਸ ਬੇਨਤੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਮੱਤੇ ਦੀ ਸਰਾਂ ਸਾਧ ਸੰਗਤ ਜੀ ਜਿਹੜੀ ਮੁਕਤਸਰ ਦੇ ਕੋਲ ਕਰਕੇ ਪੈਂਦੀ ਹੈ ਬਾਬਾ ਫੇਰੂਮਾਲ ਜੀ ਦੇ ਗ੍ਰਹਿ ਵਿਖੇ 1504 ਈਸਵੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ ਇਸ ਧਰਤੀ ਨੂੰ ਭਾਗ ਲਾਏ ਸਨ। ਸਮਾਂ ਆਉਣ 'ਤੇ ਵਿਦਵਾਨ ਕਹਿੰਦੇ ਨੇ ਉਹ ਨਗਰ ਉੱਜੜ ਗਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਜੀ ਨੇ ਖਡੂਰ ਸਾਹਿਬ ਦੇ ਕੋਲ ਸੰਗਰ ਪਿੰਡ ਸਤਸੰਗ ਜੀ ਉੱਥੇ ਆ ਕੇ ਆਪਣੀ ਦੁਕਾਨਦਾਰੀ ਸ਼ੁਰੂ ਕੀਤੀ। ਫਿਰ ਮਹਾਰਾਜ ਦੀ ਕਿਰਪਾ ਹੋਈ, ਚੰਗਾ ਵਪਾਰ ਚਮਕਿਆ, ਫਿਰ ਹਰੀ ਕੇ ਚਲੇ ਗਏ। ਇਉਂ ਸਮਾਂ ਆਇਆ ਅਤੇ ਉਹਨਾਂ ਨੇ ਸਤਸੰਗ ਜੀ ਆਪਣਾ ਸਰੀਰ ਤਿਆਗ ਦਿੱਤਾ। ਜ਼ਿੰਮੇਵਾਰੀ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਸਤਸੰਗ ਜੀ ਘਰੇਲੂ ਜਿਹੜੀ ਸੀ ਉਹ ਆ ਪਈ। ਬਾਖੂਬੀ ਮਹਾਰਾਜ ਜੀ ਨੇ ਉਸ ਜ਼ਿੰਮੇਵਾਰੀ ਨੂੰ ਸਤਸੰਗ ਜੀ ਸਮਾਜਿਕ ਜਿਹੜੀ ਮਹਾਰਾਜ ਦੀ ਡਿਊਟੀ ਬਣਦੀ ਸੀ ਉਹਨੂੰ ਨਿਭਾਇਆ ਬੜੇ ਪ੍ਰੇਮ ਨਾਲ। ਪਰ ਨਾਲ ਨਾਲ ਮਹਾਰਾਜ ਜੀ ਦਾ ਜਿਹੜਾ ਹਿਰਦਾ ਸੀ ਸਾਧ ਸੰਗਤ ਜੀ ਉਹ ਦਰਵੀ ਭੂਤ ਸੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਸ ਵੇਲੇ ਅਵਤਾਰ ਹੋਣ ਵਾਲਾ ਸੀ, ਮਹਾਰਾਜ ਦੀ ਸਤਿਕਾਰਯੋਗ ਮਾਤਾ ਜੀ ਦਾ ਨਾਮ ਮਾਤਾ ਰਾਮੋ ਜੀ ਸੀ, ਅਤੇ ਵਿਦਵਾਨ ਲਿਖਦੇ ਨੇ ਰਾਮੋ ਰਾਮ ਜਪੈ ਨਿਤ ਮਨ ਮੈਂ। ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਪਰਮੇਸ਼ਰ ਨੂੰ ਦਿਨੇ ਰਾਤ ਚੇਤੇ ਕਰਦੇ ਰਹਿੰਦੇ ਸਨ, ਅਤੇ ਉਹ ਮਹਾਰਾਜ ਦੀ ਮਾਤਾ ਦਾ ਚੇਤੇ ਕਰਨਾ ਸੰਸਕਾਰ ਬਣ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ 'ਤੇ ਵੀ ਸਾਧ ਸੰਗਤ ਜੀ ਵਰਤਣਾ ਹੀ ਸੀ। ਫਿਰ ਉਹ ਧਰੋਂ ਵੀ ਬਖਸ਼ਾਂ ਲੈ ਕੇ ਆਏ ਸਨ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਆਪਣੇ ਮਨ ਨੂੰ ਸਾਧ ਸੰਗਤ ਜੀ ਟਿਕਾਣੇ ਕਰਨ ਵਾਸਤੇ ਕਿਸੇ ਐਸੀ ਮੰਜ਼ਿਲ ਦੀ ਭਾਲ ਸੀ ਪਰ ਜਿੱਥੇ ਜਾ ਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਆ ਜਾਵੇ, ਪਰ ਅਜੇ ਤੱਕ ਕੋਈ ਟਿਕਾਣਾ ਮਿਲਿਆ ਨਹੀਂ ਸੀ। ਇਸੇ ਇੱਛਾ ਨੂੰ ਮੁੱਖ ਰੱਖ ਕੇ ਮਹਾਰਾਜ ਆਪਣੇ ਪਿਤਾ ਜੀ ਦੀ ਥਾਂ 'ਤੇ ਸਾਧ ਸੰਗਤ ਜੀ ਜਥਾ ਲੈ ਕੇ ਮਾਤਾ 'ਤੇ ਜਾਇਆ ਕਰਦੇ ਸਨ। ਉੱਥੇ ਭੇਟਾਂ ਵੀ ਗਾਉਣੀਆਂ, ਕਈ ਵਾਰ ਲਾਲ ਕੱਪੜੇ ਵੀ ਪਾ ਲੈਣੇ, ਸਾਰੀ ਸਾਰੀ ਰਾਤ ਜਗਰਾਤਾ ਵੀ ਕਰਨਾ ਭਾਈ ਕਿਸੇ ਤਰ੍ਹਾਂ ਸ਼ਾਇਦ ਮਨ ਨੂੰ ਸ਼ਾਂਤੀ ਆ ਜਾਵੇਗੀ। ਪਰ ਜਿਹੜੀ ਨੇਤ ਮਹਾਰਾਜ ਜੀ ਨੇ ਵਰਤਾਉਣੀ ਸੀ, ਜੋ ਪਿੱਛੋਂ ਬਖਸ਼ਾਂ ਲੈ ਕੇ ਆਏ ਸਨ, ਉਹ ਹੀ ਵਰਤਣੀ ਸੀ ਸਾਧ ਸੰਗਤ ਜੀ ਮਹਾਰਾਜ ਜੀ 'ਤੇ। ਫਿਰ ਇੱਕ ਸਮਾਂ ਐਸਾ ਆਇਆ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਵੇਰ ਵੇਲੇ ਸਾਧ ਸੰਗਤ ਜੀ ਜਾ ਰਹੇ ਸਨ ਬਾਹਰ। ਭਾਈ ਜੋਧ ਜਿਹੜਾ ਸੰਗਰ ਦਾ ਰਹਿਣ ਵਾਲਾ ਸੀ, ਜਿਹਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਵਿੱਚ ਆਏ ਸਨ, ਇੱਥੇ ਮਹਾਰਾਜ ਦੇ ਚਰਨ ਪਰਸੇ ਸਨ। ਇੱਥੇ ਹੀ ਮਾਈ ਵਰਾਈ ਜੀ ਸਾਧ ਸੰਗਤ ਜੀ ਜਿਹੜੇ ਬਾਬਾ ਫੇਰੂਮਾਲ ਜੀ ਦੇ ਭੈਣ ਜੀ ਬਣ ਗਏ ਸਨ, ਮੱਤੇ ਦੀ ਸਰਾਂ ਨਗਰ ਦੇ 60-17 ਪਿੰਡਾਂ ਦਾ ਜਿਹੜਾ ਚੌਧਰੀ ਸੀ ਤਖਤਮਾਲ, ਉਹਦੀ ਬੇਟੀ ਸੀ ਮਾਤਾ ਵਰਾਈ ਜੀ। ਉਹਨਾਂ ਨੂੰ ਵੀ ਆਖਿਆ ਸੀ, ਕਹਿੰਦੇ ਉਹ ਅਕਲ ਦਾ ਕੋਟ ਅਤੇ ਸ਼ਰਮ ਦਾ ਪੁੰਜ ਸਨ, ਇਹਨਾਂ ਸਾਧ ਸੰਗਤ ਜੀ ਨਰਮ ਸੁਭਾਅ ਸੀ। ਅਤੇ ਰਿਸ਼ਤੇਦਾਰੀ 'ਚੋਂ ਫਿਰ ਉਹ ਮਹਾਰਾਜ ਜੀ ਦੇ ਸਾਧ ਸੰਗਤ ਜੀ ਭੂਆ ਜੀ ਬਣ ਗਏ, ਕਿਉਂਕਿ ਮਹਾਰਾਜ ਜੀ ਦੇ ਪਿਤਾ ਜੀ ਨੂੰ ਉਹਨਾਂ ਨੇ ਆਪਣਾ ਮੂੰਹ ਬੋਲਿਆ ਭਰਾ ਬਣਾ ਲਿਆ ਸੀ। ਉਹਨਾਂ ਦਾ ਵਿਆਹ ਖਡੂਰ ਸਾਹਿਬ ਦੇ ਸਾਧ ਸੰਗਤ ਜੀ ਚੌਧਰੀ ਮਹਿਮੇ ਨਾਲ ਹੋਇਆ ਸੀ, ਉਹਨਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਰਿਸ਼ਤਾ ਕਰਾਇਆ ਸੀ ਸੰਗਤ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਵੇਰ ਵੇਲੇ ਜਾ ਰਹੇ ਸਨ, ਅਤੇ ਉਸੇ ਸੰਗਰ ਪਿੰਡ ਦਾ ਸੀ ਭਾਈ ਜੋਧ, ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਖਡੂਰ ਸਾਹਿਬ ਆਇਆਂ ਦੇ ਕੀਤੇ ਸਨ। ਬਹੁਤ ਮਨ ਨੂੰ ਆਨੰਦ ਆਇਆ ਅਤੇ ਉਹਨਾਂ ਦੇ ਦਰਸ਼ਨ ਕਰਨ ਕਰਤਾਰਪੁਰ ਜਾਂਦਾ ਸੀ। ਕਈ ਕਈ ਚਿਰ ਕਰਤਾਰਪੁਰ ਹੀ ਰਹਿਣਾ ਮਹਾਰਾਜ ਜੀ ਤੋਂ ਕਿਣਕਾ ਪ੍ਰਾਪਤ ਹੋਇਆ ਸੀ। ਉਹ ਭਾਈ ਜੋਧ ਆਪਣੇ ਪਿੰਡ ਆਇਆ ਹੋਇਆ ਸੀ, ਸਵੇਰ ਵੇਲਾ ਸੀ, ਅਤੇ ਆਸਾ ਦੀ ਵਾਰ ਦੀ ਸਾਧ ਸੰਗਤ ਜੀ ਇੱਕਵੀਂ ਪੌੜੀ ਉਹ ਸਵੇਰੇ ਸਵੇਰੇ ਭਾਈ ਜੋਧ ਪੜ੍ਹਦਾ ਪਿਆ ਸੀ। ਜਿੱਤ ਸੇਵਿਆ ਸੁੱਖ ਪਾਈਆ, ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੇ ਤੇ ਲੰਮੀ ਨਦਰ ਨਿਹਾਲੀਏ। ਅਤੇ ਫਿਰ ਕਹਿੰਦੇ ਨੇ ਜਿੱਤ ਸਾਹਿਬ ਨਾਲ ਨਿਹਾਰ ਗਏ ਇਹ ਵੇਹਾ ਪਾਸਾ ਢਾਲੀਏ, ਕਿਸ ਲਾਹੇ ਉੱਪਰ ਘਾਲੀਏ। ਜਿਸ ਦਾ ਮਤਲਬ ਇਹ ਸੀ ਭਾਈ ਆਪਾਂ ਨੂੰ ਕੋਈ ਐਸਾ ਕਾਰਜ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਪਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪਵੇ, ਇਸ ਲਈ ਦੂਰ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ, ਉਹ ਕਰਮ ਕਰਨੇ ਚਾਹੀਦੇ ਜਿਸ ਕਰਕੇ ਪਰਮਾਤਮਾ ਨਾਲ ਸਾਡੀ ਬਾਣ ਆਵੇ। ਐਸੀ ਚੋਟ ਸਾਧ ਸੰਗਤ ਜੀ ਹਿਰਦੇ 'ਤੇ ਵੱਜੇ, ਉਦੋਂ ਪੁੱਛਿਆ ਸੀ ਵੀ ਇਹ ਕਿਹਨਾਂ ਦੀ ਬਾਣੀ ਆ, ਉਹਨਾਂ ਨੇ ਆਖਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਇੱਕ ਘਟਨਾ ਇਹਦੇ ਮਗਰ ਹੋਰ ਘਟ ਗਈ, ਕਿਸੇ ਗਰੀਬ ਸਿੱਖ ਨੂੰ ਸਾਧ ਸੰਗਤ ਜੀ ਥੋੜ੍ਹਾ ਜਿਹਾ ਆਟਾ ਵੱਧ ਦਿੱਤਾ ਸੀ, ਉਹਨੇ ਵਾਪਸ ਕਰ ਦਿੱਤਾ ਸੀ ਭਾਈ ਜਿਸ ਕਿਰਤ ਉੱਤੇ ਮੇਰਾ ਹੱਕ ਨਹੀਂ, ਮੇਰੇ ਗੁਰੂ ਦਾ ਇਹ ਹੁਕਮ ਹੈ ਭਾਈ ਆਪਣੀ ਕਿਰਤ ਧਰਮ ਦੀ ਕਰਕੇ ਖਾਣੀ ਹੈ, ਇਸ ਕਰਕੇ ਲੈ ਲਓ ਤੁਸੀਂ ਵਾਪਸ। ਉਸ ਘਟਨਾ ਨੇ ਹਿਰਦੇ 'ਤੇ ਇੰਨਾ ਜ਼ਿਆਦਾ ਗਹਿਰਾ ਅਸਰ ਕੀਤਾ, ਮਹਾਰਾਜ ਜੀ ਨੂੰ ਮਿਲਣ ਦੀ ਤਾਂਘ ਪੈਦਾ ਹੋਈ। ਜਥਾ ਲੈ ਕੇ ਸਾਧ ਸੰਗਤ ਜੀ ਜਾਂਦੇ ਹੋਏ ਕਰਤਾਰਪੁਰ ਸਾਹਿਬ ਰੁਕੇ। ਆਪ ਜੀ ਨੂੰ ਪਤਾ, ਸੰਖੇਪ ਰੂਪ 'ਚ ਆਪਾਂ ਮਹਾਰਾਜ ਦੇ ਇਤਿਹਾਸ ਨੂੰ ਚੇਤੇ ਕਰਨਾ, ਉੱਥੋਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਘੋੜੀ 'ਤੇ ਚੜ੍ਹ ਕੇ ਗਏ ਸਨ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਮੇਰੇ ਰਾਜ ਦਾ ਧਣੀ ਆ ਰਿਹਾ ਅਤੇ ਅਸੀਂ ਉਹਨੂੰ ਜਾ ਕੇ ਲੈ ਆਈਏ। ਇੱਥੇ ਇੱਕ ਗੱਲ ਸਾਧ ਸੰਗਤ ਜੀ ਸਿੱਧ ਹੁੰਦੀ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਅਜੇ ਮੇਲ ਨਹੀਂ ਹੋਇਆ, ਪਰ ਮਹਾਰਾਜ ਕਹਿੰਦੇ ਨੇ ਸਾਡੇ ਰਾਜ ਦਾ ਧਣੀ ਆ ਰਿਹਾ, ਇਹਦਾ ਅਰਥ ਹੈ ਵੀ ਬਖਸ਼ਿਸ਼ ਧੁਰੋਂ ਲੈ ਕੇ ਆਏ ਸਨ ਗੁਰਤਾਗੱਦੀ ਵਾਲੀ। ਜਿਹੜੀ ਸੇਵਾ ਕੀਤੀ ਮਹਾਰਾਜ ਨੇ ਉਹ ਤਾਂ ਸਾਧ ਸੰਗਤ ਜੀ ਉਹਨਾਂ ਨੇ ਸੇਵਾ ਦਾ ਪੂਰਨਾ ਪਾਇਆ, ਉਹ ਤਾਂ ਉਹਨਾਂ ਨੇ ਇੱਕ ਹੱਦ ਸਾਧ ਸੰਗਤ ਜੀ ਕਰਕੇ ਦੱਸ ਦਿੱਤੀ ਸੇਵਾ ਵਾਲੀ, ਵੀ ਜਦੋਂ ਸੇਵਾ ਵਿੱਚ ਆ ਸਿੱਖ ਅਤੇ ਕਿੱਥੋਂ ਤੱਕ ਸਾਧ ਸੰਗਤ ਜੀ ਉਹ ਸੇਵਾ ਦੇ ਵਿੱਚ ਦ੍ਰਵੀਭੂਤ ਹੋ ਸਕਦਾ, ਅਤੇ ਜਦੋਂ ਗੁਰਤਾਗੱਦੀ ਦੇ ਸਿੰਘਾਸਨ 'ਤੇ ਆ ਤਾਂ ਫਿਰ ਉਹ ਗੁਰੂ ਕਿੱਥੋਂ ਤੱਕ ਪ੍ਰਲੋਕ ਵਿੱਚ ਸਿੱਖਾਂ ਦੀ ਬਾਂਹ ਫੜ ਸਕਦਾ। ਇਹ ਨਮੂਨਾ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਦਿਖਾਉਣਾ ਸੀ। ਗਏ ਮਹਾਰਾਜ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਲਿਆ, ਉਹਨਾਂ ਆਖਿਆ ਸਾਡੇ ਪਿੱਛੇ ਆ ਜਾਓ। ਧਰਮਸ਼ਾਲਾ ਦੇ ਸਾਹਮਣੇ ਲਿਜਾ ਕੇ ਸਾਧ ਸੰਗਤ ਜੀ ਫਿਰ ਘੋੜੀ ਆਖਿਆ ਇੱਥੇ ਖੁੰਡੇ ਨਾਲ ਬੰਨ ਦਿਓ ਅਤੇ ਅੰਦਰ ਆ ਜਾਓ। ਜਦ ਅੰਦਰ ਗਏ ਜਾ ਕੇ ਨਮਸਕਾਰ ਕੀਤੀ ਅਤੇ ਕੁਝ ਸ਼ਰਮਿੰਦਗੀ ਮਹਿਸੂਸ ਕੀਤੀ, ਭਾਈ ਇਹਨਾਂ ਦੇ ਦਰਸ਼ਨ ਕਰਨ ਆਇਆ ਸਾਂ, ਮੈਂ ਘੋੜੀ 'ਤੇ ਚੜ੍ਹਿਆ ਤਾਂ ਇਹ ਪੈਦਲ ਚੱਲ ਕੇ ਆਏ ਨੇ। ਚਿਹਰਾ ਦੇਖ ਕੇ ਮਹਾਰਾਜ ਜੀ ਨੇ ਆਖਿਆ ਸੀ ਪੁਰਖਾ ਕੀ ਗੱਲ, ਆਖਿਆ ਜੀ ਮੇਰੇ ਤੋਂ ਤਾਂ ਬੜੀ ਵੱਡੀ ਅਵੱਗਿਆ ਹੋ ਗਈ, ਮੈਂ ਤੁਹਾਡੇ ਹੀ ਦਰਸ਼ਨ ਕਰਨ ਆਇਆ ਸਾਂ ਚੇਚਾ, ਅਤੇ ਮੈਂ ਘੋੜੀ 'ਤੇ ਚੜ੍ਹਿਆ ਆਇਆ, ਤੁਸੀਂ ਅੱਗੇ ਅੱਗੇ ਤੁਰੇ ਆਏ। ਮਹਾਰਾਜ ਨੇ ਕਿਹਾ ਉਹ ਗੱਲ ਛੱਡ, ਤੂੰ ਨਾਂ ਦੱਸ ਕੀ। ਕਹਿੰਦਾ ਜੀ ਨਾਂ ਤਾਂ ਘਰਦਿਆਂ ਨੇ ਲਹਿਣਾ ਰੱਖਿਆ, ਸਤਿਗੁਰਾਂ ਆਖਿਆ ਲਹਿਣੇਦਾਰ ਘੋੜੀ 'ਤੇ ਚੜ੍ਹ ਕੇ ਆਉਂਦੇ ਤਾਂ ਕੀ ਚਿੰਤਾ ਦੀ ਗੱਲ ਹੈ, ਇਹ ਵਚਨ ਪਹਿਲੇ ਦਿਨ ਹੀ ਹੋ ਗਿਆ ਸੀ। ਉੱਥੇ ਹੀ ਰਹਿ ਗਏ ਫਿਰ ਮਹਾਰਾਜ ਜੀ ਦੀ ਸੇਵਾ ਵਿੱਚ, ਜਥੇ ਸੰਗ ਨਾਲ ਨਹੀਂ ਗਏ, ਫਿਰ ਉੱਥੇ ਮਹਾਰਾਜ ਜੀ ਕੋਲ ਰਹਿ ਕੇ ਜਿੰਨਾ ਸਮਾਂ ਵੀ ਸਾਧ ਸੰਗਤ ਜੀ ਸੇਵਾ ਕੀਤੀ, ਲਗਭਗ ਵਿਦਵਾਨ ਕਹਿੰਦੇ 28 ਸਾਲ ਦੀ ਉਮਰ ਸੀ ਉਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਅਤੇ ਉੱਥੇ ਫਿਰ ਜਿਹੜੀ ਸੇਵਾ ਉਹ ਤੁਸੀਂ ਬਹੁਤ ਵਾਰ ਸੁਣਿਆ, ਜੇ ਮਹਾਰਾਜ ਨੇ ਆਖਿਆ ਵੀ ਅੱਧੀ ਰਾਤ, ਆਖਿਆ ਹਾਂ ਜੀ ਅੱਧੀ ਰਾਤ ਹੈ, ਜੇ ਆਖਿਆ ਵਸਤਰ ਧੋ ਕੇ ਲਿਆ ਜੀ ਸੱਤ ਬਚਨ, ਜੇ ਆਖਿਆ ਮਰੀ ਹੋਈ ਚੂਹੀ ਬਾਹਰ ਸੁੱਟ ਦੇ ਆਖਿਆ ਜੀ ਸੱਤ ਬਚਨ, ਜੇ ਆਖਿਆ ਕਿੱਕਰ 'ਤੇ ਚੜ੍ਹ ਕੇ ਹਲੂਣਾ ਦੇ ਆਖਿਆ ਜੀ ਸੱਤ ਬਚਨ। ਕਦੇ ਆਗਿਆ ਮੋੜੀ ਨਹੀਂ ਸੀ ਸਾਧ ਸੰਗਤ ਜੀ, ਆਪਣੀ ਬੁੱਧੀ ਦੀ ਤੱਕੜੀ ਵਿੱਚ ਗੁਰੂ ਸਾਹਿਬ ਜੀ ਦੀ ਸਮਰੱਥਾ ਅਤੇ ਉਹਨਾਂ ਦੇ ਬਚਨਾਂ ਨੂੰ ਤੋਲਣ ਦਾ ਕਦੇ ਯਤਨ ਨਹੀਂ ਸੀ ਕੀਤਾ। ਇਹ ਦਿਖਾ ਦਿੱਤਾ ਸੀ ਵੀ ਸਿੱਖ ਮੁਰਦਾ ਹੋਏ ਮਰੀਦ, ਆਖਿਆ ਸੀ ਜਿਹੜਾ ਮਰੀਦ ਹੈ ਉਹ ਮੁਰਦੇ ਦੀ ਨਿਆਈ ਹੈ, ਆਪਣਾ ਵਿਚਾਰ ਕਿੱਥੇ ਉਹ ਦੇ ਸਕਦਾ ਵਿੱਚ, ਜੋ ਗੁਰੂ ਦਾ ਹੁਕਮ ਹੈ ਉਸੇ ਨੂੰ ਸਾਧ ਸੰਗਤ ਜੀ ਸੱਤ ਕਰਕੇ ਮੰਨਣਾ ਸੀ। ਇਉਂ ਮਹਾਰਾਜ ਨੇ ਕਿਰਪਾ ਕੀਤੀ, ਫਿਰ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸੱਚਖੰਡ ਜਾਣ ਦਾ ਸਮਾਂ ਆਇਆ, ਉਹਨਾਂ ਨੇ ਸਾਧ ਸੰਗਤ ਜੀ ਇੱਕ ਆਖਰੀ ਪਰਖ ਕਰਕੇ ਮੁਰਦਾ ਖਾਣ ਵਾਲੇ, ਅਤੇ ਜਦੋਂ ਉਹਦੇ 'ਚ ਵੀ ਸਫਲ ਹੋਏ ਫਿਰ ਮਹਾਰਾਜ ਜੀ ਨੇ ਆਪਣੇ ਗਲ ਨਾਲ ਆ ਕੇ ਸਾਧ ਸੰਗਤ ਜੀ ਨੂੰ ਨਿਵਾਜ ਦਿੱਤਾ ਸਦਾ ਵਾਸਤੇ। ਫਿਰ ਮਹਾਰਾਜ ਨੇ ਆਪਣੀ ਥਾਂ ਤਖਤ 'ਤੇ ਬਿਠਾਇਆ, ਪਰਿਕਰਮਾ ਕੀਤੀਆਂ, ਮੱਥਾ ਟੇਕਿਆ, ਨਮਸਕਾਰ ਕੀਤੇ, ਸਾਰੀਆਂ ਸੰਗਤਾਂ ਨੂੰ ਆਖਿਆ ਵੀ ਮੇਰਾ ਰੂਪ ਜਾਣ ਕੇ ਅਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰੋ। ਜਿਸ ਵੇਲੇ ਮੁਰਦਾ ਖਾਣ ਵਾਲੀ ਘਟਨਾ ਘਟੀ ਉਦੋਂ ਹੀ ਵਿਦਵਾਨ ਕਹਿੰਦੇ ਨੇ ਭਈ ਗੁਰੂ ਅੰਗਦ ਦੇਵ ਸਾਹਿਬ ਜੀ 'ਤੇ ਜਦੋਂ ਪੂਰੀ ਕਿਰਪਾ ਹੋਈ ਤਾਂ ਸਾਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਦਿਸੀ ਜਾਣ। ਉਹਨਾਂ ਹੈਰਾਨ ਹੋ ਕੇ ਆਖਿਆ ਸੀ ਮਹਾਰਾਜ ਤੁਸੀਂ ਅਸਲ 'ਚ ਹੈ ਕਿੱਥੇ ਜੇ ਮੈਨੂੰ ਸਾਰੇ ਪਾਸੇ ਤੁਸੀਂ ਦਿਸੀ ਜਾਂਦੇ ਹੈ? ਅਤੇ ਮਹਾਰਾਜ ਨੇ ਆਖਿਆ ਸੀ ਗੁਰੂ ਨਾਨਕ ਨਾ ਗੋਰ ਨਾ ਮੜੇ, ਗੁਰੂ ਨਾਨਕ ਅੰਗਦ ਕੇ ਹੀ ਐਵੇਂ, ਆਖਿਆ ਸੀ ਮੈਂ ਤੇਰੇ ਹਿਰਦੇ 'ਚ ਹੀ ਹਾਂ, ਮੇਰੇ ਤੇ ਤੇਰੇ 'ਚ ਕੋਈ ਫਰਕ ਨਹੀਂ। ਗੁਰੂ ਕੀ ਬਾਣੀ ਦਾ ਪ੍ਰਮਾਣ, ਉਹ ਕਹਿੰਦੇ ਨੇ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤਾ ਬੰਦ ਬਹਾਲੀ, ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ। ਕਹਿੰਦੇ ਬਸ ਗੁਰੂ ਅੰਗਦ ਦੇਵ ਸਾਹਿਬ ਅਤੇ ਗੁਰੂ ਨਾਨਕ ਪਾਤਸ਼ਾਹ 'ਚ ਫਰਕ ਕੀ ਹੈ? ਕਾਇਆ ਪਲਟੀ ਹੈ, ਉਹਨਾਂ ਦੇ ਸਰੀਰ 'ਚ ਆ ਗਏ, ਫਰਕ ਕੋਈ ਨਹੀਂ। ਜੋ ਤਾਂ ਉਹ ਸਾਧ ਸੰਗਤ ਜੀ ਪ੍ਰਵੇਸ਼ ਕਰ ਦਿੱਤੇ, ਆਪਣਾ ਸਰੀਰ ਪਰੇ ਕਰ ਲਿਆ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਤੁਸੀਂ ਖਡੂਰ ਸਾਹਿਬ ਚਲੇ ਜਾਓ, ਕਿਉਂਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਖਡੂਰ ਸਾਹਿਬ ਆਏ ਸਨ ਉਸ ਵੇਲੇ ਮਾਈ ਵਰਾਜ ਨੇ ਸੇਵਾ ਕੀਤੀ ਸੀ ਅਤੇ ਆਖਿਆ ਸੀ ਜੀ ਇੱਥੇ ਥੋੜ੍ਹੀ ਦੇਰ ਮੰਜੀ 'ਤੇ ਬਰਾਜੋ, ਦਰਸ਼ਨ ਕਰੀਏ। ਆਖਿਆ ਸੀ ਸਮਾਂ ਆਉਣ 'ਤੇ ਥੋੜ੍ਹੀ ਦੇਰ ਨਹੀਂ, ਬਹੁਤ ਦੇਰ ਤੁਹਾਡੇ ਘਰੇ ਰਹਾਂਗੇ। ਉੱਥੋਂ ਹੀ ਕਰਤਾਰਪੁਰੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕਰ ਦਿੱਤਾ ਸੀ ਪੁਰਖਾ ਖਡੂਰ ਜਾਣਾ ਅਤੇ ਉੱਥੇ ਫਿਰ ਤੁਸੀਂ ਸਾਡੀ ਮੰਜੀ ਤੁਹਾਨੂੰ ਉਡੀਕਦੀ ਪਈ ਹੈ। ਉੱਥੇ ਆਏ ਉਹਨਾਂ ਦੇ ਘਰੇ, ਉੱਥੇ ਹੀ ਸਾਧ ਸੰਗਤ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਰਤੀ ਨੂੰ ਭਾਗ ਲਾਏ, ਬਾਬਾ ਬੁੱਢਾ ਜੀ ਸਾਰੀਆਂ ਸੰਗਤਾਂ ਕਰਤਾਰਪੁਰ ਤੋਂ ਖਡੂਰ ਸਾਹਿਬ ਆਉਣ ਲੱਗ ਪਈਆਂ। ਖਡੂਰ ਸਾਹਿਬ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰਿਸ਼ਟੀ ਦੇ ਜੀਵਾਂ ਦੀ ਕਲਿਆਣ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਬਾਬੇ ਸੱਤੇ ਬਲਵੰਡੇ ਨੇ ਜਦੋਂ ਪੰਜਵੇਂ ਪਾਤਸ਼ਾਹ ਜੀ ਦੇ ਹਜ਼ੂਰ ਬੈਠ ਕੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਕੀਤੀ ਹੋਈ ਨਿੰਦਿਆ ਦੀ ਮਾਫ਼ੀ ਮੰਗੀ ਅਤੇ ਮਹਾਰਾਜ ਦੀ ਵਡਿਆਈ ਕੀਤੀ, ਚਾਰ ਪੌੜੀਆਂ ਉਹਨਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੋਭਾ ਵਿੱਚ ਉਚਾਰਨ ਕਰ ਦਿੱਤੀਆਂ ਰਾਮਕਲੀ ਰਾਗ ਅੰਦਰ। ਉਸੇ 'ਚ ਹੀ ਆਪਾਂ ਇਹ ਬਚਨ ਪੜ੍ਹਦੇ ਹਾਂ, ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟਿਆ ਤੁੱਤ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਕਹਿੰਦੇ ਨੇ ਮਹਾਰਾਜ ਤੁਹਾਡੇ 'ਤੇ ਤਾਂ ਅਰਸਾਂ ਕੁਰਸਾਂ ਤੋਂ ਨੂਰ ਵਰਸ ਰਿਹਾ, ਤੁਹਾਡੇ ਦਰਸ਼ਨ ਜਨਮਾਂ ਜਨਮਾਂਤਰਾਂ ਦੀ ਮੈਲ ਕੱਟ ਦਿੰਦੇ ਨੇ, ਇਹ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੋਭਾ 'ਚ ਹੈ। ਉਸੇ ਬਾਬੇ ਸੱਤੇ ਬਲਵੰਡੇ ਨੇ ਬਚਨ ਕੀਤੇ ਸਨ, ਫੇਰ ਵਸਾਇਆ ਫੇਰ ਮਾਣ ਸਤਿਗੁਰ ਖਾਡੂਰ, ਜਪ ਤਪ ਸੰਜਮ ਨਾਲ ਮੁੱਚ ਹੁਰ ਤੁਤ ਗਰੂਰ। ਸੋ ਫਿਰ ਆਖਿਆ ਸੀ ਲੱਭ ਬਣਾ ਹੈ ਮਾਨਸਾ ਜੋ ਪਾਣੀ ਬੂਰ, ਵਰ ਹੈ ਦਰਗਹਿ ਗੁਰੂ ਕੀ, ਵਰ ਹੈ ਦਰਗਹਿ ਪ੍ਰਭੂ ਦੀ ਨਹੀਂ ਆਖਿਆ ਇੱਥੇ ਉਹਨਾਂ ਨੇ, ਉਹ ਕਹਿੰਦੇ ਵਰ ਹੈ ਦਰਗਹਿ ਗੁਰੂ ਕੇ ਕੁਦਰਤੀ ਨੂਰ। ਕਹਿੰਦੇ ਗੁਰੂ ਅੰਗਦ ਦੇਵ ਜੀ ਦੀ ਦਰਗਾਹ ਵਿੱਚ ਤਾਂ ਕੁਦਰਤੀ ਨੂਰ ਵਰਸਦਾ, ਕੁਦਰਤੀ ਨੂਰ, ਨੂਰ ਦਾ ਅਰਥ ਹੈ ਪ੍ਰਕਾਸ਼, ਉਹ ਸਾਧ ਸੰਗਤ ਜੀ ਅਸਲ ਵਿੱਚ ਪ੍ਰਕਾਸ਼ ਰੂਪ ਹੀ ਨੇ। ਇਹੀ ਬਚਨ ਕੀਤਾ ਸੀ ਉਹਨੇ ਵਲੀ ਕਧਾਰੀ ਨੇ ਭਾਈ ਮਰਦਾਨੇ ਨੂੰ, ਆਖਿਆ ਸੀ ਤੂੰ ਮੁਸਲਮਾਨ ਹੋ ਕੇ ਕਾਫਰਾਂ ਦੇ ਪਿੱਛੇ ਲੱਗਾ ਫਿਰਦਾ, ਤੈਨੂੰ ਤਾਂ ਪਾਣੀ ਦੀ ਘੁੱਟ ਨਹੀਂ ਮੈਂ ਦੇਣੀ। ਉਹਨੇ ਕਿਹਾ ਮੈਂ ਤਾਂ ਗੁਰੂ ਦੇ ਆਪਣੇ ਦੇ ਹੁਕਮ ਦਾ ਬੱਧਾ ਤੇਰੇ ਕੋਲ ਆ ਗਿਆ, ਤੇਰੇ ਵਰਗੇ ਬੰਦੇ ਤੋਂ ਪਾਣੀ ਪੀਣਾ ਮੈਂ ਪਾਪ ਸਮਝਦਾ, ਤੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਾਫਰਾਂ ਦਾ ਗੁਰੂ ਕਹਿ ਰਿਹਾ? ਉਹਨੇ ਕਿਹਾ ਹਾਂ। ਭਾਈ ਮਰਦਾਨੇ ਨੇ ਆਖਿਆ ਮੈਂ ਤੈਨੂੰ ਬੰਦਾ ਹੀ ਨਹੀਂ ਗਿਣਦਾ, ਲੋਕ ਤੈਨੂੰ ਵਲੀ ਕਹਿੰਦੇ ਨਾ, ਵਲੀ ਕੰਧਾਰ ਤੋਂ ਆਇਆ ਸੀ ਅਤੇ ਕਰਾਮਾਤੀ ਸੀ। ਉਹਨੇ ਕਿਹਾ ਮੈਂ ਤਾਂ ਇਨਸਾਨ ਹੀ ਨਹੀਂ ਮੰਨਦਾ ਤੈਨੂੰ। ਉਹਨੇ ਗੁੱਸੇ 'ਚ ਆ ਕੇ ਆਖਿਆ ਕਿਉਂ? ਉਹਨੇ ਕਿਹਾ ਉਹ ਗੁਰੂ ਨਾਨਕ ਪਾਤਸ਼ਾਹ ਜਿਹੜੇ ਨਿਰਾ ਨੂਰ ਦਾ ਚਸ਼ਮਾ, ਜਿਹੜੇ ਪ੍ਰਕਾਸ਼ ਨੇ, ਜਿਹੜੇ ਰੋਸ਼ਨੀ, ਅਤੇ ਇਹ ਸੇਵਕ ਰੋਸ਼ਨੀ ਦਾ ਅਭਿਲਾਸ਼ੀ ਹੈ, ਮੈਂ ਸਰੀਰਾਂ ਤੋਂ ਪਰੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੇਵਕ ਬਣਿਆ, ਤੂੰ ਅਜੇ ਸਰੀਰਾਂ ਦੀ ਵਲਗਣ ਵਿੱਚ ਹੈ, ਤੂੰ ਧਰਮ ਦੀ ਵਲਗਣ ਵਿੱਚ ਹੈ, ਤੂੰ ਸ਼ਰ੍ਹਾਂ ਦੀ ਵਲਗਣ ਵਿੱਚ ਹੈ, ਤੈਨੂੰ ਨਹੀਂ ਪਤਾ ਲੱਗ ਸਕਦਾ ਗੁਰੂ ਨਾਨਕ ਪਾਤਸ਼ਾਹ ਜੀ ਕੀ ਨੇ, ਉਹ ਨਿਰਾ ਨੂਰ ਨੇ, ਪ੍ਰਕਾਸ਼ ਰੋਸ਼ਨੀ, ਉਹਨਾਂ ਦਾ ਮੈਂ ਸੇਵਕ ਹਾਂ। ਮਹਾਰਾਜ ਦੇ ਬਚਨ ਕਹਿੰਦੇ ਨੇ ਵਰਹ ਦਰ ਦਰਗਹਿ ਗੁਰੂ ਕੀ ਕੁਦਰਤੀ ਨੂਰ, ਜਿੱਤ ਸੁਹਾਥ ਨ ਲੱਭੇ ਤੂੰ ਉਹ ਠਰੂਰ, ਨੌਨਿਤ ਨਾਮ ਨਿਧਾਨ ਤੁਧ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਝਿਆ ਚੂਰ। ਕਹਿੰਦੇ ਤੁਹਾਡੇ ਕੋਲ ਤਾਂ ਗੁਰੂ ਅੰਗਦ ਦੇਵ ਮਹਾਰਾਜ ਨੌ ਨਿਧੀਆਂ ਰੋਲਦੀਆਂ ਫਿਰਦੀਆਂ ਨੇ, ਅਤੇ ਐਸੇ ਮਹਾਨ ਗੁਰੂ ਨੂੰ ਜੇ ਕੋਈ ਸਾਧ ਸੰਗਤ ਜੀ ਨਿੰਦੇ ਤਾਂ ਕਹਿੰਦੇ ਨੇ ਚੂਰ ਹੋ ਜਾਵੇਗਾ ਉਹ ਮਹਾਰਾਜ ਜੀ ਦੀ ਨਿੰਦਿਆ ਕਰਨ ਵਾਲਾ। ਹਾਂ, ਮਹਾਰਾਜ ਦੀ ਸੋਭਾ ਤਾਰ ਦੇਵੇਗੀ ਅਤੇ ਨਿੰਦਿਆ ਮਾਰ ਦੇਵੇਗੀ। ਇਹ ਗੁਰੂ ਸਾਹਿਬ ਜੀ ਦੀ ਵਡਿਆਈ 'ਚ ਬਚਨ ਨੇ। ਫਿਰ ਭੱਟਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਤਸੰਗ ਦੀ ਬਹੁਤ ਸ਼ੋਭਾ ਕੀਤੀ। ਉਹ ਕਹਿੰਦੇ ਨੇ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਸੋ ਸਕਲ ਅਗ ਪਾਪ ਮਲ। ਅਮੈ ਦ੍ਰਿਸ਼ਟ ਕਰੈ ਹਰੈ ਸਕਲ ਸੋ ਅਗ ਪਾਪ ਸਕਲ ਮਲ। ਕਾਮ ਕ੍ਰੋਧ ਲੋਭ ਔਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ ਗੁਰ ਦਰਿਆਓ ਗੁਰ ਨਾਮ ਨੇ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਕਮਾਲ ਦੇ ਵਚਨ ਕੀਤੇ ਭੱਟਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੋਭਾ ਵਿੱਚ। ਉਹ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਤੇ ਦ੍ਰਿਸ਼ਟੀ ਜਿਸ ਉੱਤੇ ਪੈ ਜਾਵੇ ਗੁਰਮੁਖੋ, ਜਿਸ ਉੱਤੇ ਵੀ ਪੈ ਜਾਵੇ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਕਰ ਦਿੰਦੀ, ਸਾਰੇ ਪਾਪ ਦੂਰ ਕਰ ਦੇਵੇਗੀ। ਫਿਰ ਕਾਮ ਕ੍ਰੋਧ ਔਰ ਲੋਭ ਮੋਹ ਵਸ ਕਰੇ ਸਭੈ ਬਲ। ਕਹਿੰਦੇ ਨੇ ਸਿੱਖ ਦੇ ਵਸ ਵਿੱਚ ਹੋ ਜਾਂਦੇ ਨੇ ਪੰਜੇ, ਜਿਹੜੇ ਕਦੇ ਨਹੀਂ ਜਿੱਤੇ ਜਾ ਸਕਦੇ, ਜਿਹਨਾਂ ਨੂੰ ਅਜੇ ਤਾਖਿਆ ਸੰਸਕ੍ਰਿਤ ਚ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਭਾਵਨਾ ਨਾਲ ਦਰਸ਼ਨ ਕਰਨ ਚਰਨ ਪਰਸਨ ਨਾਲ। ਕਹਿੰਦੇ ਇਹ ਵਕਾਰ ਵਸ ਚ ਹੋ ਜਾਂਦੇ, ਸਦਾ ਵਾਸਤੇ ਸੁੱਖ ਮਨ ਚ ਵਸ ਆਉਂਦਾ, ਸਦਾ ਸੁੱਖ ਮਨ ਵਸੈ ਦੁੱਖ ਸੰਸਾਰ ਖੋਵੈ। ਕਹਿੰਦੇ ਦੁੱਖ ਦੂਰ ਹੋ ਜਾਣਗੇ, ਦੁੱਖ ਚਲੇ ਜਾਣਗੇ ਸਦਾ ਵਾਸਤੇ। ਕਿਉਂ? ਗੁਰ ਨਾਮ ਨਿਧ ਦਰਿਆਓ। ਕਹਿੰਦੇ ਗੁਰੂ ਤਾਂ ਨੌ ਨਦੀਆਂ ਦਾ ਵਗਦਾ ਦਰਿਆ ਹੈ। ਜਨਮ ਹਮ ਕਾਲਖ ਧੋ, ਜਿਵੇਂ ਦਰਿਆ ਵਿੱਚ ਸਤਸੰਗ ਦੀ ਨਹਾਈਦਾ ਤਾਂ ਮੈਲ ਉਤਰ ਜਾਂਦੀ, ਕਹਿੰਦੇ ਜਨਮਾਂ ਜਨਮਾਂਤਰਾਂ ਦੀ ਮੈਲ ਹੀ ਉਤਾਰ ਦਿੰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ। ਸੋ ਕਹ ਟਲ ਗੁਰ ਸੇਵੀਆ ਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇਹ ਟਲ ਕਵੀ ਕਹਿੰਦਾ, ਕਹਿੰਦਾ ਮੈਂ ਤੁਹਾਨੂੰ ਆਪਣੇ ਹਿਰਦੇ ਦਾ ਅਨੁਭਵ ਦੱਸਦਾ ਪਿਆ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਲੇ ਦਾ ਜਨਮ ਮਰਨ ਕੱਟਿਆ ਜਾਵੇਗਾ। ਮੈਂ ਕੱਲ੍ਹ ਆਖਿਆ ਸੀ ਇਹਨਾਂ ਬਚਨਾਂ 'ਤੇ ਭਰੋਸਾ ਕਰਨਾ ਪੈਣਾ, ਮੇਰੇ ਕਹਿਣ ਕਰਕੇ ਨਹੀਂ, ਗੁਰੂ ਸਾਹਿਬ ਜੀ ਦੇ ਬਚਨ ਕਰਕੇ। ਮਹਾਰਾਜ ਦੇ ਦਰਸ਼ਨ ਸਾਹਿਬ ਸੰਗਤ ਜੀ ਜਨਮ ਮਰਨ ਕੱਟ ਦਿੰਦੇ, ਫਿਰ ਇਹਦੀ ਭਾਵਨਾ ਨੂੰ ਫਲ ਲੱਗਦਾ। ਨਿੰਦਿਆ ਕਰੇ ਤੇ ਨਰਕ, ਤੇ ਜੇ ਮਹਾਰਾਜ ਜੀ ਦੀ ਸੋਭਾ ਕਰੇ ਤੇ ਜਨਮ ਦੀ ਸਫਲਤਾ ਵੀ ਸਾਹਿਬ ਸੰਗਤ ਜੀ ਮਹਾਰਾਜ ਕਰਦੇ। ਇਸ ਕਰਕੇ ਆਓ ਥੋੜ੍ਹੀ ਕੁ ਦੇਰ ਲਈ ਆਪਾਂ ਇੱਕ ਮਿੰਟ ਤੋਂ ਵੀ ਘੱਟ ਆਪਾਂ ਸਾਰਿਆਂ ਨੇ ਰਲ ਕੇ ਰਸਨਾ ਪਵਿੱਤਰ ਕਰਨੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਆਪਾਂ ਧੰਨ ਆਖਣਾ, ਵੱਡੇ ਆਖਣਾ, ਬੇਅੰਤ ਕਹਿਣਾ, ਸਰਬ ਕਲਾ ਸਮਰੱਥ ਕਹਿਣਾ, ਜਿਸ ਕਰਕੇ ਆਪਣੇ ਉੱਪਰ ਵੀ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਕਿਰਪਾ ਵਰਤੇ, ਕਿਉਂਕਿ ਅੱਜ ਉਹਨਾਂ ਦਾ ਗੁਰੂ ਸਾਹਿਬਾਂ ਦਾ ਆਗਮਨ ਪੁਰਬ ਹੈ, ਗੁਰਪੁਰਬ ਮਨਾਇਆ ਜਾ ਰਿਹਾ। ਸਵਾਗ ਕਰੀਏ ਰਸਨਾ ਪਵਿੱਤਰ ਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਹੈ 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 ਗੁਰੂ ਤੇਗ ਬਹਾਦਰ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ, ਧੰਨ ਹੈ ਦਸਵੇਂ ਪਾਤਸ਼ਾਹ ਜੀ ਨੇ ਸਾਹਿਬ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਸੋਭਾ ਕੀਤੀ। ਉਹ ਕਹਿੰਦੇ ਤੇਗ ਬਹਾਦਰ ਸਿਮਰਿਆ ਕਰ ਨੌ ਨਦਿਆਵੈ ਧਾਏ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਹਿਬ ਸੰਗਤ ਜੀ ਅਵਤਾਰ, ਛੇਵੇਂ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆ ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ 'ਤੇ ਹੋਇਆ। 1621 ਨੂੰ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ। ਅੰਮ੍ਰਿਤ ਵੇਲੇ ਆਸਾ ਦੀ ਵਾਰ ਸੁਣਦੇ ਪਏ ਸੀ ਛੇਵੇਂ ਪਾਤਸ਼ਾਹ। ਜਿਸ ਵੇਲੇ ਆਣ ਕੇ ਸਾਹਿਬ ਸੰਗਤ ਜੀ ਸੇਵਾਦਾਰ ਨੇ ਦੱਸਿਆ ਮਹਾਰਾਜ ਜੀ ਸਾਹਿਬਜ਼ਾਦਾ ਆਏ ਨੇ, ਤੇ ਮਹਾਰਾਜ ਸਾਹਿਬ ਜੀ ਗਏ ਭਾਈ ਬਿਧੀ ਚੰਦ ਨੂੰ ਨਾਲ ਲੈ ਕੇ ਜਾ ਕੇ ਆਪਣੇ ਹੱਥਾਂ 'ਚ ਲਿਆ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ, ਤੇ ਸਤਸੰਗ ਜੀ ਬਹੁਤ ਬਖਸ਼ਿਸ਼ ਵਾਲੇ ਬਚਨ ਕੀਤੇ ਸਨ ਤੇ ਨਾਲ ਸੀਸ ਨਵਾਇਆ ਸੀ। ਭਾਈ ਬਿਧੀ ਚੰਦ ਜੀ ਨੇ ਪੁੱਛਿਆ, ਮਹਾਰਾਜ ਸੀਸ ਕਿਉਂ ਨਵਾਇਆ ਆਪਣੀ ਸਾਹਿਬਜ਼ਾਦੇ ਨੂੰ? ਤੇ ਆਖਿਆ ਸੀ ਇਹ ਧਰਮ ਤੁਰੰਤਰ ਹੋਣਗੇ, ਇਸ ਕਰਕੇ ਇਹ ਧਰਮ ਦੀ ਧੁਜਾ ਬਣਨਗੇ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਜਿਹੜਾ ਸਤਸੰਗ ਜੀ ਬਚਪਨ ਵਾਲਾ ਜੀਵਨ, ਉਹ ਵੀ ਬਹੁਤ ਵਿਰਾਗਮਈ ਸੀ। ਤੇਗ ਬਹਾਦਰ ਨਾਮ ਮਹਾਰਾਜ ਦਾ ਛੇਵੇਂ ਪਾਤਸ਼ਾਹ ਜੀ ਨੇ ਰੱਖਿਆ ਸੀ ਉਦੋਂ ਜਦੋਂ ਮਿਲਣ ਵਾਸਤੇ ਪਹਿਲੀ ਵਾਰ ਗਏ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਰ ਦਿੱਤੀ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਸਤਸੰਗ ਜੀ ਪਰਉਪਕਾਰੀ ਸੀ, ਗੈਰ ਗੰਭੀਰ ਸੁਭਾਅ ਵਿੱਚ ਰਹਿਣਾ ਜਨਮ ਤੋਂ ਹੀ ਸਤਸੰਗ ਜੀ ਉਹਨਾਂ ਦੇ ਸੁਭਾਅ ਦਾ ਇੱਕ ਅੰਗ ਸੀ। ਕਹਿੰਦੇ ਜਿਸ ਵੇਲੇ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ ਤੇ ਸਰਦੀਆਂ ਦੇ ਦਿਨ ਸਨ, ਮਾਤਾ ਨਾਨਕੀ ਜੀ ਨੇ, ਇਹ 4 ਕੁ ਸਾਲ ਦੇ ਹੋਣਗੇ, ਜਦੋਂ ਸੋਹਣੀ ਪੁਸ਼ਾਕ ਇਹਨਾਂ ਨੂੰ ਪਹਿਨਾਈ ਤੇ ਬਰਾਤ ਚੜ੍ਹਦੀ ਦੇਖਣ ਵਾਸਤੇ ਕੁਝ ਸ਼ਹਿਰ ਦੇ ਬੱਚੇ ਆਏ, ਜਿਨ੍ਹਾਂ ਵਿੱਚੋਂ ਇੱਕ ਗਰੀਬ ਸੀ ਤੇ ਠੰਡ ਨਾਲ ਸਤਸੰਗ ਜੀ ਉਹ ਕੰਬਦਾ ਪਿਆ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸਾਰੇ ਵਸਤਰ ਲਾ ਕੇ ਉਹਨੂੰ ਪਵਾ ਦਿੱਤੇ ਸਨ। ਮਾਤਾ ਨਾਨਕ ਜੀ ਨੇ ਆਖਿਆ ਬਰਾਤੇ ਜਾਣਾ ਸੀ, ਇਹ ਕੀ ਲਾਲਚੀ ਕੀਤਾ ਜੀ? ਆਖਿਆ ਮਾਤਾ ਜੀ ਹੋਰ ਦੇ ਦਿਓ, ਮੈਨੂੰ ਤਾਂ ਮਿਲ ਜਾਣਗੇ, ਉਹਨੂੰ ਗਰੀਬ ਨੂੰ ਕਿੰਨੇ ਦੇਣੇ ਸਨ। ਮਹਾਰਾਜ ਸਾਹਿਬ ਜੀ ਦਾ ਇਹ ਸੁਭਾਅ ਸੀ, ਦ੍ਰਵੀਭੂਤ, ਪਰਉਪਕਾਰੀ, ਤਰਸ ਵਾਲਾ ਭਰਿਆ ਹੋਇਆ ਰਹਿਮਤਾਂ ਨਾਲ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਜਦੋਂ ਵੀ ਹਜ਼ੂਰੀ 'ਚ ਆਉਂਦੇ ਸਨ ਛੇਵੇਂ ਪਾਤਸ਼ਾਹ ਦੀ, ਤੇ ਕਦੀ ਨਜ਼ਰ ਉੱਚੀ ਨਹੀਂ ਸੀ ਕੀਤੀ। ਬਹੁਤ ਮਹਾਰਾਜ ਜੀ ਪਿਆਰ ਕਰਦੇ ਸਨ ਆਪਣੇ ਕੋਲ ਬਿਠਾ ਲੈਣਾ। ਪੁੱਛਿਆ ਵੀ ਸੀ ਇੱਕ ਵਾਰੀ ਕੁਝ ਸਿੱਖਾਂ ਨੇ ਤੇ ਸਾਡੇ ਮਾਤਾਵਾਂ ਨੇ, ਭਾਈ ਤੁਸੀਂ ਦੇਖੋ ਬਾਬਾ ਸੂਰਜਮਲ ਸਿਆਣਾ, ਅਣੀ ਰਾਏ ਵੀ ਹੈ ਤੇ ਫਿਰ ਬਾਬਾ ਅਟਲ ਰਾਏ ਹੈ, ਤੁਸੀਂ ਇਹ ਸਭ ਤੋਂ ਵੱਧ ਪਿਆਰ ਇਹਨਾਂ ਨੂੰ ਕਿਉਂ ਕਰਦੇ ਆ? ਆਖਿਆ ਸੀ ਸਮਾਂ ਆਉਣ 'ਤੇ ਪਤਾ ਲੱਗ ਜਾਵੇਗਾ। ਉਹਨਾਂ ਨੂੰ ਵੀ ਬਖਸ਼ਿਸ਼ ਵਾਲੇ ਬਚਨ ਕੀਤੇ ਸਨ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਸਾਹਿਬਜ਼ਾਦਿਆਂ ਵਾਸਤੇ ਵੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਮਹਾਰਾਜ ਜੀ ਦਾ ਖਾਸ ਸਾਧ ਸੰਗਤ ਜੀ ਲਗਾਵ ਸੀ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 13 ਕੁ ਸਾਲ ਦੀ ਉਮਰ ਵਿੱਚ ਸਾਧ ਸੰਗਤ ਜੀ ਕਰਤਾਰਪੁਰ ਦੀ ਜੰਗ ਵਿੱਚ ਵੀ ਜਿਹੜੇ ਜੌਹਰ ਤੇਗ ਦੇ ਵਿਖਾਏ ਸਨ, ਪਿਤਾ ਗੁਰੂ ਸਾਹਿਬ ਜੀ ਦੀਆਂ ਬਹੁਤ ਖੁਸ਼ੀਆਂ ਅਤੇ ਪ੍ਰਸੰਨਤਾ ਹਾਸਲ ਮਹਾਰਾਜ ਸਾਹਿਬ ਜੀ ਨੇ ਕੀਤੀ ਸੀ। ਫਿਰ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਚਲੇ ਗਏ, ਉੱਥੇ ਸਾਧ ਸੰਗਤ ਜੀ ਸੱਚਖੰਡ ਜਾਣਾ ਸੀ। ਉਹਨਾਂ ਦੇ ਮਹਿਲ ਸਾਡੇ ਮਾਤਾ ਨਾਨਕੀ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਭਾਈ ਤੁਸੀਂ ਗੁਰਤਾ ਗੱਦੀ ਦੇ ਸੰਘਾਸਨ 'ਤੇ ਤਾਂ ਆਪਣੇ ਪੋਤਰੇ ਨੂੰ ਬਿਠਾਲ ਦਿੱਤਾ, ਅਤੇ ਮੇਰਾ ਤਾਂ ਪੁੱਤਰ ਬਹੁਤ ਤਿਆਗੀ ਬਿਰਾਗੀ ਜਿਹਾ, ਇਹਦਾ ਤਾਂ ਸੁਭਾਅ ਹੀ ਉਦਾਸੀਆਂ ਜਿਹਾ ਵਰਗਾ, ਤਾਂ ਇਹਦਾ ਕੀ ਬਣੇਗਾ? ਅਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ, ਇੱਕ ਪੋਥੀ ਕਟਾਰ ਅਤੇ ਕਰਮਾਲ ਦੇ ਕੇ ਆਖਿਆ ਸੀ, ਤੁਸੀਂ ਇਹਨਾਂ ਨੂੰ ਆਪਣੇ ਕੋਲ ਰੱਖਣਾ, ਸਮਾਂ ਆਉਣ ਦਿਓ, ਇਹ ਗੁਰਿਆਈ ਇੱਥੇ ਆ ਜਾਣੀ। ਬੜੇ ਸਾਧ ਸੰਗਤ ਜੀ ਕਮਾਲ ਦੇ ਬਚਨ ਮਹਾਰਾਜ ਨੇ ਕੀਤੇ, ਇਹ ਵੀ ਉਦੋਂ ਹੀ ਆਖ ਦਿੱਤਾ ਸੀ, ਤੁਸੀਂ ਬਾਬਾ ਬਕਾਲਾ ਸਾਹਿਬ ਚਲੇ ਜਾਓ। ਅਤੇ ਮਹਾਰਾਜ ਦੇ ਮਾਤਾ ਜੀ ਅਤੇ ਮਹਾਰਾਜ ਜੀ ਦੇ ਮਹਿਲ ਸਾਡੇ ਮਾਤਾ ਗੁਜਰੀ ਜੀ ਬਾਬਾ ਬਕਾਲਾ ਸਾਹਿਬ ਵਿਖੇ ਸਾਧ ਸੰਗਤ ਜੀ ਆ ਗਏ ਸਨ। ਬਾਬਾ ਬਕਾਲਾ ਸਾਹਿਬ ਮਹਾਰਾਜ ਜੀ ਨੇ ਆਪਣੇ ਨਿੱਜ ਸਰੂਪ ਵਿੱਚ ਲੰਮਾ ਸਮਾਂ ਧਿਆਨ ਟਿਕਾ ਕੇ ਸਾਧ ਸੰਗਤ ਜੀ ਬੜੀਆਂ ਬਖਸ਼ਾਂ ਵਰਤਾਈਆਂ। ਉੱਥੇ ਹੀ ਸਨ ਜਦੋਂ ਭਾਈ ਮੱਖਣ ਸ਼ਾਹ ਦਾ ਸਾਧ ਸੰਗਤ ਜੀ ਡੁੱਬਦਾ ਬੇੜਾ ਮਹਾਰਾਜ ਜੀ ਨੇ ਪਾਰ ਕੀਤਾ, ਉੱਥੇ ਹੀ ਆਇਆ ਸੀ ਉਹ ਭੇਟਾ ਦੇਣ ਵਾਸਤੇ। ਅਤੇ ਜਦੋਂ ਉੱਥੇ ਵੇਖਿਆ ਬੜੀਆਂ ਦੰਮੀਆਂ ਪਖੰਡੀਆਂ ਦੀਆਂ ਦੁਕਾਨਾਂ ਲੱਗੀਆਂ ਸਨ, ਕਹਿੰਦੇ ਨੇ ਵਿਦਵਾਨ ਦੀ 22 ਮੰਜੀਆਂ ਸਨ ਉਸ ਵੇਲੇ। ਧੀਰਮਾਲ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ, ਇਸ ਕਰਕੇ ਉਹਦੀ ਥੋੜ੍ਹੀ ਜਿਹੀ ਸਾਧ ਸੰਗਤ ਜੀ ਜ਼ਿਆਦਾ ਚੱਲਦੀ ਸੀ ਦੁਕਾਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਣ ਕਰਕੇ ਉਹ ਕਹਿੰਦਾ ਸੀ ਮੈਂ ਸੋਢੀਆਂ ਦਾ ਸੁਰਮਾਉਰ ਹਾਂ। ਉਹਨੇ ਹੀ ਆਪਣੇ ਮਸੰਦ ਭੇਜੇ ਸਨ, ਉਹਨੂੰ ਹੀ ਆਣ ਕੇ ਭਾਈ ਮੱਖਣ ਸ਼ਾਹ ਨੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਮਿਲਣਾ ਕੀਤਾ। ਉਹਨੇ ਬੜਾ ਕੀਮਤੀ ਸਰੋਪਾ ਦਿੱਤਾ ਸੀ, ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਟੇਕਿਆ, ਧੀਰਮਾਲ ਨੂੰ ਵੀ ਟੇਕਿਆ। ਅਖੀਰ ਜਦੋਂ ਮਨ ਨੂੰ ਸ਼ਾਂਤੀ ਨਹੀਂ ਆਈ, ਫਿਰ ਸਾਰਿਆਂ ਨੂੰ ਥੋੜ੍ਹੇ ਥੋੜ੍ਹੇ ਪੈਸੇ ਰੱਖ ਕੇ ਦੋ ਦੋ ਮੋਹਰਾਂ ਮੱਥਾ ਟੇਕਿਆ, ਅਤੇ ਕਹਿੰਦੇ ਚਲੇ ਚੱਲਿਆ ਸੀ ਨਿਰਾਸ਼ ਹੋ ਕੇ। ਫਿਰ ਕਿਸੇ ਤੋਂ ਪੁੱਛਿਆ ਕੋਈ ਹੋਰ ਵੀ ਹੈ? ਉਹਨਾਂ ਨੇ ਆਖਿਆ ਸੀ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ। ਉਹ ਲਿਖਣ ਵਾਲਿਆਂ ਨੇ ਤਾਂ ਨਾਮ ਮਹਾਰਾਜ ਜੀ ਦਾ ਹੋਰ ਤਰ੍ਹਾਂ ਲਿਖਿਆ, ਪਰ ਗੁਰੂ ਸਾਹਿਬ ਜੀ ਦੀਨ ਦੁਨੀਆ ਦੇ ਵਾਲੀ ਨੇ। ਜਦੋਂ ਉਹਨਾਂ ਦਾ ਪਤਾ ਲੱਗਾ, ਦਰਸ਼ਨ ਕਰਨ ਵਾਸਤੇ ਆਇਆ, ਰੌਲਾ ਪੈਂਦਾ ਹੁੰਦਾ ਸੀ ਕਿਉਂਕਿ 500 ਜਵਾਨ ਸੀ ਉਹਦੇ ਕੋਲ, ਬੜਾ ਅਮੀਰ ਆਦਮੀ ਸੀ, ਵਪਾਰੀ ਸੀ, ਮੁਗਲਾਂ ਦੀਆਂ ਫੌਜਾਂ ਨੂੰ ਰਸਦਾਂ ਪਹੁੰਚਾਉਂਦਾ ਹੁੰਦਾ ਸੀ। ਅਤੇ ਖੜਕਾ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਭਾਈ ਗੜੀਆ ਜੀ ਨੂੰ ਵੀ ਜਾਓ ਪੁੱਛੋ ਦੇਖੋ ਕੀ ਗੱਲ ਹੈ। ਆਖਿਆ ਜੀ ਉਹ ਇੱਕ ਵਪਾਰੀ ਆਇਆ, ਮੱਖਣ ਸ਼ਾਹ ਬੜਾ ਗੁਰਮੁਖ ਹੈ, ਗੁਰੂ ਘਰ ਦਾ ਪ੍ਰੇਮੀ ਹੈ, ਉਹ ਆਪ ਜੀ ਦੇ ਦਰਸ਼ਨ ਕਰਨ ਆ ਰਿਹਾ। ਅਤੇ ਆਖਿਆ ਸੀ ਉਹਨੂੰ ਕਹੋ ਜਿਵੇਂ ਗੁਰੂ ਘਰ ਆਈਦਾ ਉਵੇਂ ਆਵੇ। ਬਾਹਰ ਜਾ ਕੇ ਭਾਈ ਗੜੀਆ ਜੀ ਨੇ ਸੁਨੇਹਾ ਦਿੱਤਾ, ਉਦੋਂ ਹੀ ਉਹਨੂੰ ਪਤਾ ਲੱਗ ਗਿਆ ਵੀ ਜੇ ਇੱਧਰੋਂ ਇਹ ਕਿੱਥੇ ਤਾਂ ਸਰੋਪੇ ਮਿਲਦੇ ਸਨ ਅਤੇ ਆਪ ਲੈਣ ਵਾਸਤੇ ਜਾ ਰਹੇ ਨਕਲੀ ਗੁਰੂ, ਕਿੱਥੇ ਗੁਰੂ ਸਾਹਿਬ ਜੀ ਕਹਿ ਰਹੇ ਜਿਵੇਂ ਆਈਦਾ ਉਵੇਂ ਆਵੇ, ਨਿਮਰਤਾ ਨਾਲ ਇਲਾਮ ਲਸ਼ਕਰ ਲੈ ਕੇ ਆਉਣ ਦੀ ਲੋੜ ਨਹੀਂ। ਉੱਥੇ ਹੀ ਮੱਖਣ ਸ਼ਾਹ ਨੇ ਜੋੜਾ ਲਾ ਦਿੱਤਾ ਅਤੇ ਇਕੱਲਾ ਹੀ ਆਇਆ ਸੀ। ਆਣ ਕੇ ਜਦੋਂ ਮੋਹਰਾਂ ਰੱਖੀਆਂ ਮਹਾਰਾਜ ਦੇ ਸਾਹਮਣੇ ਦੋ, ਤਾਂ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਆਖਿਆ ਸੀ ਸੁਣ ਸਿੱਖ ਡੁੱਬਦੀ ਨਾਵ ਕੋ ਹਮ ਕੰਢੇ ਦੀਨ ਲਗਾਏ, ਕੰਧੇ ਮੋਹੇ ਘਾਸੀ ਪਰੇ ਕਿਉਂ ਪੂਜਾ ਰੱਖੋ ਦਰਾਏ। ਮਹਾਰਾਜ ਆਖਿਆ ਸੁਣ ਸਿੱਖਾ, ਤੇਰਾ ਡੁੱਬਦਾ ਬੇੜਾ ਬੰਨੇ ਲਾਇਆ ਉਦੋਂ ਅਰਦਾਸ ਕਰਦਾ ਸਾਂ, ਅਜੇ ਤੱਕ ਸਾਡੇ ਕੋਲ ਲਿਖਿਆ ਪ੍ਰਿੰਸੀਪਲ ਸੁਖਬੀਰ ਸਿੰਘ ਹੋਣਾ, ਉਹ ਕਹਿੰਦੇ ਨੇ ਕੰਧੇ ਮੋਹੇ ਘਾਸੀ ਪਰੀ ਮੋਢਾ ਵਿਖਾਲ ਦਿੱਤਾ, ਉਦੋਂ ਤੂੰ ਕੁਝ ਹੋਰ ਕਹਿੰਦਾ ਸਾਂ, ਹੁਣ ਇਹ। ਫਿਰ ਇਹ ਵੀ ਬਚਨ ਕੀਤੇ ਸਨ ਭਾਈ ਜਿਹੜੇ ਗੁਰੂ ਘਰ ਦੀ ਭੇਟਾ ਹੁੰਦੀ ਹੈ ਇਹਨੂੰ ਆਪਣੇ ਕੋਲ ਕਦੇ ਨਹੀਂ ਰੱਖੀਦਾ। ਫਿਰ ਉਸੇ ਵੇਲੇ ਸਾਧ ਸੰਗਤ ਜੀ ਉਹਦੀ ਖੁਸ਼ੀ ਨਾਲ ਸਾਂਭੀ ਗਈ, ਉਹਨੇ ਰੌਲਾ ਪਾ ਦਿੱਤਾ ਸੀ ਕੋਠੇ 'ਤੇ ਚੜ੍ਹ ਕੇ। ਉਹਨੇ ਕਿਹਾ ਸੁਣੋ ਭੋਲੀਏ ਸੰਗਤ, ਭੋਲੀਏ ਸੰਗਤੇ ਸੁਣੋ ਦੇ ਕਾਨ, ਸਤਿਗੁਰ ਲਾਧਾ ਮਹਿੰਦ ਮਹਾਨ, ਤਜ ਸਭ ਮੰਨ ਕੇ ਸੰਸੇ ਤਜ ਕਹਿ ਜਨਮ ਸੁਧਾਰੋ ਸਤਿਗੁਰ ਭੱਜ ਕਹਿ। ਕਹਿੰਦੇ ਮਹਾਰਾਜ ਜੀ ਦੀ ਸ਼ਰਨ 'ਚ ਆ ਜਾਓ, ਭੋਲੀਏ ਸੰਗਤੇ ਲੱਭ ਗਏ ਨੇ ਗੁਰੂ ਸਾਹਿਬ, ਇਹਨਾਂ ਪਖੰਡੀਆਂ ਵੱਲ ਜਾਣ ਦੀ ਕੋਈ ਜ਼ਰੂਰਤ ਨਹੀਂ। ਆਵਾਜ਼ ਸੁਣ ਕੇ ਸਾਰੀਆਂ ਸੰਗਤਾਂ ਆ ਗਈਆਂ ਸਨ। ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸਾਧ ਸੰਗਤ ਜੀ ਗੁਰਿਆਈ ਦੀ ਰਸਮ ਹੋਈ। ਉੱਥੇ ਸ਼ੀਏ ਮੰਦ ਮਸੰਦ ਨੇ ਮਹਾਰਾਜ ਸਾਹਿਬ ਜੀ 'ਤੇ ਗੋਲੀ ਚਲਾਈ ਪਰ ਕੁਝ ਵਿਗਾੜ ਨਾ ਸਕਿਆ। ਫਿਰ ਇਸੇ ਭਾਈ ਮੱਖਣ ਸ਼ਾਹ ਲਵਾਣੀ ਨੇ ਸਾਧ ਸੰਗਤ ਜੀ ਉਹਦੀਆਂ ਮੁਸ਼ਕਾਂ ਬੰਨ ਕੇ ਮਹਾਰਾਜ ਕੋਲ ਲਿਆਂਦਾ ਸੀ ਪਰ ਗੁਰੂ ਸਾਹਿਬ ਜੀ ਨੇ ਛਡਾ ਦਿੱਤਾ। ਧੀਰਮਲ ਨੂੰ ਵੀ ਆਖਿਆ ਸੀ ਭਲੇ ਧੀਰਮਾਲਾ, ਭਲੇ ਭਲੇ ਧੀਰਮਲਾ, ਭਲੇ 3 ਵਾਰੀ ਇਹ ਬਚਨ ਕੀਤਾ ਸੀ। ਆਖਿਆ ਸ਼ਾਇਦ ਤੇਰੇ ਮਨ ਨੂੰ ਸ਼ਾਂਤੀ ਆ ਜਾਏ ਜਾਂ ਗੁਰੂ ਘਰ ਦੀ ਮਾਇਆ ਵੀ ਲੈ ਜਾ ਸਾਰੀ। ਫਿਰ ਗੁਰੂ ਸਾਹਿਬ ਜੀ ਸਾਹਿਬ ਸੰਗਤ ਜੀ ਉੱਥੋਂ ਅੰਮ੍ਰਿਤਸਰ, ਫਿਰ ਕੀਰਤਪੁਰ ਸਾਹਿਬ, ਫਿਰ ਅਨੰਦਪੁਰ ਸਾਹਿਬ ਦੀ ਧਰਤੀ ਲੈ ਕੇ ਮਹਾਰਾਜ ਜੀ ਨੇ ਵਸਾਏ। ਫਿਰ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਮਹਾਰਾਜ ਪੂਰਬ ਦੇ ਦੌਰੇ ਵੱਲ ਸਾਧ ਸੰਗਤ ਜੀ ਗਏ ਸਨ। ਐਸੇ ਮਹਾਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅੱਜ ਆਗਮਨ ਪੁਰਬ ਹੈ। ਆਪਾਂ ਪੰਛੀ ਝਾਤ ਜੀ ਮਾਰੀ ਉੜਦੀ ਉੜਦੀ ਗੁਰੂ ਸਾਹਿਬ ਜੀ ਦੇ ਪਰ ਪਕਾਰਾਂ, ਅਤੇ ਉਹ ਵੀ ਬੜੀ ਤੇਜ਼ੀ ਨਾਲ, ਵੀ ਮਹਾਰਾਜ ਜੀ ਦੇ ਜਿੰਨੇ ਗੁਣ ਚੇਤੇ ਕਰ ਲਾਂਗੇ ਸਾਡਾ ਭਲਾ ਹੋ ਜਾਏਗਾ। ਅੱਜ ਗੁਰਪੁਰਬ ਹੈ, ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਆਓ ਹੁਣ ਮਰਿਆਦਾ ਪੂਰੀ ਕਰੀਏ, ਬਾਕੀ ਬਚਦੇ ਸਮੇਂ 'ਚ ਇੱਕ ਪੌੜੀ ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਹੈ, ਉਸ ਪੌੜੀ ਦੇ ਆਖਰੀ ਅਰਥ ਕਰਕੇ ਫਿਰ ਆਪਾਂ ਸਾਧ ਸੰਗਤ ਜੀ ਮਾਫ਼ੀ ਮੰਗਾਂਗੇ ਸੰਗਤਾਂ ਤੋਂ। ਮਹਾਰਾਜ ਦੀ ਹਜ਼ੂਰੀ ਵਿੱਚ ਸਾਧ ਸੰਗਤ ਜੀ ਭਾਈ ਜਸਵੰਤ ਸਿੰਘ ਜੀ ਲਾਧੂ ਪਾਣੇ ਵਾਲੇ, ਇਹ ਜਥਾ ਪਹਿਲੀ ਵਾਰ ਅਮਰੀਕਾ ਆਇਆ, ਗੁਰੂ ਦਾ ਜਸ ਕਰਦੇ ਨੇ, ਵਿਦਵਾਨ ਪੁਰਸ਼ ਨੇ, ਇਸ ਕਰਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਣ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਲੈਣ ਲਈ ਆਪਾਂ ਜਕਾਰਾ ਛੱਡਾਂਗੇ। ਤੁਸੀਂ ਸਾਰਿਆਂ ਨੇ ਪ੍ਰੇਮ ਦਾ ਜਵਾਬ ਦੇਣਾ, ਕਿਉਂਕਿ ਗੁਰੂ ਦੀ ਸੋਭਾ ਕਰਨ ਵਾਲਿਆਂ ਦੀ ਸੋਭਾ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਬੋਲੇ ਸੋ ਨਿਹਾਲ, ਗੁਰੂ ਸਾਹਿਬ ਜੀ ਕਿਰਪਾ ਕਰਨੇ ਆਪਾਂ ਨੂੰ ਗੁਰੂ ਸਾਹਿਬ ਦਾ ਅਤੇ ਸਿੱਖਾਂ ਦਾ ਜਸ ਸਾਧ ਸੰਗਤ ਜੀ ਪ੍ਰੇਮ ਨਾਲ ਸਰਵਣ ਕਰਾਉਣ, ਜਿਸ ਕਰਕੇ ਆਪਣੇ ਮਨਾਂ ਦੀ ਮੈਲ ਉਤਰੇ। ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸੁੱਖ ਸੋਹਲੜੇ ਹਰ ਗਾਵਣ ਲੱਗ ਗਏ। ਜਿਹੜਾ ਵੀ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਗੁਣ ਗਾਉਣ ਲੱਗ ਪੈਂਦਾ, ਉਹਦੇ ਅੰਦਰ ਸੁੱਖ ਦੇ ਸੋਹਲੜੇ ਹੁੰਦੇ, ਸਾਧ ਸੰਗਤ ਜੀ ਵਾਧਾ ਹੋਣਾ, ਸ਼ੁੱਭ ਗੁਣਾਂ ਦਾ ਸੁੱਖ ਦਾ ਉਸੇ ਦਿਨ ਤੋਂ ਹੀ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਜਿਸ ਦਿਨ ਉਹ ਮਹਾਰਾਜ ਦੇ ਗੁਣ ਗਾਉਣੇ ਸ਼ੁਰੂ ਕਰ ਦੇਵੇ। ਸਾਜਨ ਸਰਸਿਆੜੇ ਦੁੱਖ ਦੁਸ਼ਮਣ ਭਾਗੇ, ਕਹਿੰਦੇ ਦੁਸ਼ਮਣ ਚਲੇ ਜਾਂਦੇ ਨੇ, ਕਾਮ ਕ੍ਰੋਧ ਲੋਭ ਅਹੰਕਾਰ ਆਦਿਕ, ਤੇ ਜਿਹੜੇ ਸੱਜਣ ਨੇ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸ਼ੁਭ ਗੁਣ, ਇਹ ਸਾਧ ਸੰਗਤ ਜੀ ਬੰਦੇ ਦੇ ਅੰਦਰ ਨਿਵਾਸ ਕਰ ਲੈਂਦੇ, ਟਿਕਾਣਾ ਕਰ ਲੈਂਦੇ, ਵਾਧਾ ਹੋਣਾ ਸ਼ੁਰੂ ਹੋ ਜਾਂਦਾ ਸ਼ੁਭ ਗੁਣਾਂ ਵਿੱਚ। ਸੁੱਖ ਸਹਿਜ ਸਰਸੇ ਹਰ ਨਾਮ ਰਹਿਸੇ, ਪ੍ਰਭ ਆਪ ਕਿਰਪਾ ਧਾਰੀ ਆ, ਜਿਸ ਵੇਲੇ ਆਪ ਪਰਮਾਤਮਾ ਨੇ ਕਿਰਪਾ ਕੀਤੀ, ਸੁੱਖ ਸਹਿਜ ਸਰਸੇ, ਇੱਥੇ ਵੀ ਸਾਧ ਸੰਗਤ ਜੀ ਮੈਂ ਵਿਚਾਰ ਕਰਨ ਨੂੰ ਤਾਂ ਜੀ ਕਰਦਾ ਸੀ, ਪਰ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸੰਤ ਸਾਜਨ ਭਏ ਸਰਸੇ, ਇਹ ਜਦੋਂ ਗੱਲ ਚੱਲਦੀ ਆ ਤੇ ਬੜੀਆਂ ਤਰ੍ਹਾਂ ਦੀਆਂ ਵਿਚਾਰਾਂ ਪੜ੍ਹਨ ਸੁਣਨ ਨੂੰ ਆਪਾਂ ਨੂੰ ਪਹਿਲਾਂ ਮਿਲਦੇ, ਹੁਣ ਤਾਂ ਮਹਾਰਾਜ ਨੇ ਕਿਰਪਾ ਕਰਤੀ ਸਾਧ ਸੰਗਤ ਜੀ, ਸਾਰੇ ਕਹਿੰਦੇ ਉਹ ਝੂਠੇ ਸਬਦੇ ਵਾਲਾ, ਪਹਿਲਾਂ ਉਹ ਕਹਿੰਦਾ ਸੀ ਆਪ ਬਾਣੀ 'ਚ ਮੇਰਾ ਹੀ ਤਾਂ ਜ਼ਿਕਰ ਕੀਤਾ, ਉਹਨੂੰ ਇਹ ਨਹੀਂ ਪਤਾ ਜਿਹੜੇ ਤੂੰ ਅਰਥ ਕਰਦਾ ਕੀ ਕਹੀਏ, ਹੁਣ ਉਹਨੂੰ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ ਵੀ ਇਹ ਅਰਥ ਨਹੀਂ ਹੈ ਜਿਹੜਾ ਤੂੰ ਆਪਣੇ ਵੱਲ ਨੂੰ ਲਈ ਜਾਂਦਾ। ਉਹ ਕਹਿੰਦਾ ਸਰਸੇ ਸ਼ਹਿਰ ਦਾ ਨਾਂ, ਜੇ ਸਰਸੇ ਸ਼ਹਿਰ ਦਾ ਨਾਂ ਬਾਣੀ 'ਚ ਸਰਸਾ, ਤਾਂ ਫਿਰ ਮਹਾਰਾਜ ਆਖਿਆ ਸਾਵਣ ਸਰਸੀ ਕਾਮ ਨਹੀਂ, ਸਰਸੀ ਕਿੱਥੇ ਲੱਭੋ ਹਿੰਦੁਸਤਾਨ 'ਚ, ਉਹ ਤਾਂ ਜ਼ਿਕਰ ਹੀ ਨਹੀਂ ਸੀ ਕੋਈ। ਇੱਥੇ ਮਹਾਰਾਜ ਨੇ ਆਖਿਆ ਕਹਿੰਦੇ ਸੁੱਖ ਸਹਿਜ ਸਰਸੇ ਹਰ ਨਾਮ ਰਹਿਸੇ, ਪ੍ਰਭ ਆਪ ਕਿਰਪਾ ਧਾਰੀਆ, ਜਦੋਂ ਮਹਾਰਾਜ ਆਪ ਕਿਰਪਾ ਕਰਦੇ ਨੇ ਕਿਸੇ 'ਤੇ ਗੁਰਮੁਖੋ, ਉਹਦਾ ਅੰਦਰ ਫਿਰ ਸਹਿਤ ਰਸ ਦੇ ਹੋ ਜਾਂਦਾ ਆਨੰਦ, ਰਹਿਸੇ ਦਾ ਅਰਥ ਹੈ ਆਨੰਦ, ਉਹਨੂੰ ਆਤਮਕ ਆਨੰਦ ਆਉਣ ਲੱਗ ਪੈਂਦਾ ਜਦੋਂ ਮਹਾਰਾਜ ਕਿਸੇ 'ਤੇ ਕਿਰਪਾ ਕਰਦੇ। ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ, ਕਹਿੰਦੇ ਸੰਸਾਰ ਬਾਗ ਦਾ ਮਾਲੀ ਅਕਾਲ ਪੁਰਖ ਵਾਹਿਗੁਰੂ ਜਦੋਂ ਮਿਲਦਾ ਨਾ ਕਿਸੇ ਨੂੰ, ਹਰ ਚਰਨ ਲਾਗੇ ਸਦਾ ਜਾਗੇ, ਫਿਰ ਜਿਹੜੇ ਪ੍ਰੇਮੀ ਅਕਾਲ ਪੁਰਖ ਵਾਹਿਗੁਰੂ ਦੇ ਚਰਨੀ ਲੱਗਦੇ ਆ, ਉਹ ਸਦਾ ਵਾਸਤੇ ਸਾਧ ਸੰਗਤ ਜੀ ਜਾਗਰਤ ਅਵਸਥਾ 'ਚ ਆ ਜਾਂਦੇ। ਸਰੀਰ ਤਾਂ ਸੁੱਤਾ ਹੁੰਦਾ ਪਰ ਮਨ ਫਿਰ ਵੀ ਉਹਨਾਂ ਦਾ ਜਾਗਰਤ ਅਵਸਥਾ 'ਚ ਹੀ ਰਹਿੰਦਾ। ਸੁਭ ਦਿਵਸ ਆਏ ਸਹਿਜ ਪਾਏ ਸਗਲ ਨਿਰਧ ਪ੍ਰਭ ਪਾਗੇ, ਕਹਿੰਦੇ ਬਸ ਜਦੋਂ ਤੋਂ ਮਹਾਰਾਜ ਦੇ ਚਰਨ ਪਰਸੇ ਦੇਣੀ ਸਿੱਧੇ ਹੋ ਗਏ, ਚੰਗੇ ਦਿਨ ਆ ਗਏ। ਸੁਭ ਦਿਵਸ ਆਏ ਸਹਿਜ ਪਾਏ ਸਗਲ ਨਿਰਧ ਪ੍ਰਭ ਪਾਗੇ, ਕਹਿੰਦੇ ਮਹਾਰਾਜ ਦੀ ਵਡਿਆਈ ਵਿੱਚ ਤਦਾਕਾਰ ਹੋਏ ਤੇ ਸੁੱਖਾਂ ਦਾ ਸੁੱਤੇ ਸਿੱਧੀ ਵਾਧਾ ਹੋਣਾ ਸ਼ੁਰੂ ਹੋ ਗਿਆ। ਬਿਨਵੰਤ ਨਾਨਕ ਸਰਨ ਸੁਆਮੀ ਸਦਾ ਹਰ ਜਨ ਤਾਗੇ, ਮਹਾਰਾਜ ਕਿਰਪਾ ਕਰਦੇ ਨੇ ਸਾਧ ਸੰਗਤ ਜੀ, ਉਹ ਕਹਿੰਦੇ ਨੇ ਗੁਰਮੁਖੋ ਜਿਹੜੇ ਉਸ ਸੁਆਮੀ ਦੀ ਸ਼ਰਨ ਵਿੱਚ ਆਉਂਦੇ ਨਾ ਸਰਦਾ ਭਾਵਨਾ ਲੈ ਕੇ, ਸਦਾ ਹਰ ਜਨ ਤਾਗੇ, ਤਿਆਗੇ ਤਾਗੇ ਦਾ ਅਰਥ ਹੁੰਦਾ ਗਿਆਨਵਾਨ, ਤਾਗੇ ਦਾ ਅਰਥ ਕਿ ਵੀ ਸਾਧ ਸੰਗਤ ਜੀ ਕੀਤਾ ਅਣਸੂਤ, ਜਿਵੇਂ ਤਾਣੇ ਪੇਟੇ ਨੂੰ ਮਿਲਾ ਕੇ ਕੱਪੜਾ ਬਣਾ ਦਿੱਤਾ ਜਾਵੇ ਤੇ ਉਹ ਫਿਰ ਸਾਧ ਸੰਗਤ ਜੀ ਅਣਸੂਤ ਹੋ ਜਾਂਦਾ, ਕੱਪੜਾ ਇੱਕ ਰੂਪ ਹੋ ਜਾਂਦਾ, ਫਿਰ ਤਾਣੇ ਪੇਟੇ ਨੂੰ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ। ਜਿਹੜੇ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਤਾਣੇ ਪੇਟੇ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਸਰੂਪ ਵਿੱਚ ਸਾਧ ਸੰਗਤ ਜੀ ਭੇਦ ਹੋ ਜਾਂਦੇ, ਮਹਾਰਾਜ ਉਹਨਾਂ ਨੂੰ ਆਪਣੇ ਵਿੱਚ ਹੀ ਭੇਦ ਕਰਦੇ, ਜਿਉਂ ਜਲ ਮੈਂ ਜਲ ਆਏ ਖਟਾਨ ਤਿਉਂ ਜੋਤੀ ਸੰਗ ਜੋਤ ਸਮਾਨਾ, ਇਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ, ਇੱਥੇ ਸ਼ਬਦ ਦੀ ਵੀ ਸੰਪੂਰਨਤਾ ਹੋਈ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਤੁਹਾਡੀ ਮੇਰੀ ਹਾਜ਼ਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਪ੍ਰਵਾਨ ਹੋਵੇ, ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਆਪਣੀ ਵਡਿਆਈ ਆਪਣਾ ਜਸ ਸਾਡੇ ਤੋਂ ਕਰਵਾਉਂਦੇ ਰਹਿਣ, ਜਿਸ ਕਰਕੇ ਆਪਣਾ ਸਾਰਿਆਂ ਦਾ ਸੰਸਾਰ 'ਤੇ ਆਉਣਾ ਸਫਲਾ ਹੋਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਮਹਾਰਾਜ ਸਾਹਿਬ ਜੀ ਦੇ ਗੁਰਪੁਰਬ ਦੀ ਫਿਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ, ਪ੍ਰੇਮ ਵਿੱਚ ਆਣ ਕੇ ਫਤਿਹ ਦਾ ਜਵਾਬ ਦਿਓ। ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ।
ਸਾਧ ਸੰਗਤ ਜੀ, ਇਹ ਸਨ ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾਵਾਂ ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਗੁਰ ਇਤਿਹਾਸ ਗੁਰਬਾਣੀ ਦੀ ਵਿਚਾਰ ਕਥਾ ਰੂਪ ਵਿੱਚ ਸਰਵਣ ਕਰਵਾਈ ਹੈ। ਸਾਧ ਸੰਗਤ ਜੀ, ਜ਼ਰੂਰੀ ਬੇਨਤੀ ਹੈ ਕਿ ਅੱਜ ਦੋ ਗੁਰੂ ਸਾਹਿਬਾਨ ਦੇ ਗੁਰਪੁਰਬ ਹਨ, ਆਪਾਂ ਥੋੜ੍ਹਾ ਸਮਾਂ ਹੀ ਹੋਰ ਹੈ, 10 ਵਜੇ ਤੱਕ ਆਪਾਂ ਸਾਰਾ ਦੀਵਾਨ ਜਿਹੜਾ ਹੈ ਉਹ ਸੰਪੂਰਨ ਕਰ ਦੇਣਾ ਹੈ, 10 ਵਜੇ ਫੁੱਲਾਂ ਦੀ ਵਰਖਾ ਵੀ ਹੋਣੀ ਹੈ। ਇਸ ਲਈ ਬੇਨਤੀ, ਥੋੜ੍ਹਾ ਜਿਹਾ ਸਮਾਂ ਹੋਰ ਦਿਓ। ਸਾਡੇ ਪਾਸ ਜਿਵੇਂ ਭਾਈ ਸਾਹਿਬ ਜੀ ਹੁਣਾਂ ਨੇ ਜੈਕਾਰਾ ਵੀ ਛੱਡਿਆ ਹੈ, ਸਿੱਖ ਪੰਥ ਦਾ ਸਰਮੋਹ ਢਾਡੀ ਜਥਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਜੁਕੇ ਲੁਧਵਾਣੀ ਵਾਲੇ, ਉਹ ਪਹਿਲੀ ਵਾਰ ਸਾਡੇ ਪਾਸ ਪਹੁੰਚੇ ਹਨ, ਸੁਣ ਵਿੱਚ ਆਇਆ ਹੈ, ਬੜੀ ਮਹਾਰਾਜ ਜੀ ਦੀ ਕਿਰਪਾ ਹੈ, ਆਪਾਂ ਅੱਜ ਸਰਵਣ ਵੀ ਕਰਨਾ ਹੈ ਉਹਨਾਂ ਨੂੰ। ਅੱਧੇ ਘੰਟੇ ਲਈ ਉਹਨਾਂ ਨੇ ਹਾਜ਼ਰੀ ਭਰਨੀ ਹੈ, 9 ਵਜੇ ਤੱਕ 9 ਤੋਂ 10 ਵਜੇ ਤੱਕ ਸਮੁੱਚੇ ਜਥਿਆਂ ਨੇ ਇਕੱਠਿਆਂ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਵਾਉਣਾ ਹੈ। ਸਾਡੇ ਪਾਸ ਦਰਬਾਰ ਸਾਹਿਬ ਤੋਂ ਇੱਕ ਹੋਰ ਜਥਾ ਭਾਈ ਰਣਧੀਰ ਸਿੰਘ ਜੀ ਹੁਣਾਂ ਦਾ ਵੀ ਪਹੁੰਚਿਆ ਹੈ, ਉਹ ਵੀ ਪਹਿਲੀ ਵਾਰ ਸਾਡੇ ਪਾਸ ਕੀਰਤਨ ਦੀ ਹਾਜ਼ਰੀ ਭਰਨ ਆ ਰਹੇ ਹਨ। ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਵੀ ਵਾਪਸ ਸਾਡੇ ਪਾਸ ਆਉਣਗੇ, ਉਹਨਾਂ ਵੀ ਹਾਜ਼ਰੀ ਭਰਨੀ ਹੈ। ਅੱਜ ਦੇ ਇਸ ਕੀਰਤਨ ਦਰਬਾਰ ਗੁਰਪੁਰ ਦੇ ਜੋ ਵਿਸ਼ੇਸ਼ ਤੌਰ 'ਤੇ ਹੋਰ ਸੇਵਾ ਆਈ ਹੈ, ਸਾਡੇ ਮਾਣਯੋਗ ਵੀਰ ਸਰਦਾਰ ਅਮਰਜੀਤ ਸਿੰਘ ਜੀ, ਸਰਦਾਰ ਕਿਰਪਾਲ ਸਿੰਘ ਜੀ, ਵੀਰ ਸਰਦਾਰ ਸਤਪਾਲ ਸਿੰਘ ਜੀ, ਭੈਣ ਜੀ ਹਰਸ਼ਰਨ ਕੌਰ ਜੀ, ਜਿਹੜੇ ਹਮੇਸ਼ਾ ਹੀ ਸਾਨੂੰ ਨਵਾਜਦੇ ਨੇ, ਉਹਨਾਂ ਵੱਲੋਂ ਵੀ ਸੇਵਾ ਆਈ ਹੈ। ਔਰ ਵਿਸ਼ੇਸ਼ ਤੌਰ 'ਤੇ ਸਾਧ ਸੰਗਤ ਜੀ, ਇੱਕ ਜ਼ਰੂਰੀ ਬੇਨਤੀ ਹੈ ਕਿ ਸ਼ੁੱਕਰਵਾਰ ਨੂੰ ਅਸੀਂ ਫਿਰ ਇੱਕ ਵਿਸ਼ੇਸ਼ ਸਮਾਗਮ ਰੱਖਿਆ ਹੈ, ਕੀਰਤਨ ਦਰਬਾਰ ਦਾ ਸਮਾਗਮ, ਜਿਹਦੇ ਵਿੱਚ ਅਸੀਂ ਉਹਨਾਂ 5 ਵਿਦਵਾਨ ਸ਼ਖਸੀਅਤਾਂ ਨੂੰ ਯਾਦ ਕਰਾਂਗੇ, ਜਿਨ੍ਹਾਂ ਨੇ ਕੀਰਤਨ ਦੁਆਰਾ, ਕਥਾ ਦੁਆਰਾ ਪੰਥ ਵਿੱਚ ਯੋਗਦਾਨ ਪਾਇਆ ਅਤੇ ਆਪਣੀ ਜੀਵਨ ਯਾਤਰਾ ਨੂੰ ਸੰਪੂਰਨ ਕਰਕੇ ਇਸ ਸੰਸਾਰ ਤੋਂ ਤੁਰ ਗਏ, ਜਿਨ੍ਹਾਂ ਦੇ ਵਿੱਚੋਂ ਸੰਤ ਸਿੰਘ ਜੀ ਮਸਕੀਨ, ਸਤਿਕਾਰਯੋਗ ਗਿਆਨੀ ਜੀ ਹੁਣੇ, ਕਥਾਵਾਚਕ ਜਿਹੜੇ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਸਨ, ਇਸੇ ਤਰ੍ਹਾਂ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਅਤੇ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਭਾਈ ਸਾਧੂ ਸਿੰਘ ਜੀ ਦੇਹਰਾਦੂਨ ਵਾਲੇ ਅਤੇ ਭਾਈ ਦਿਆਲ ਸਿੰਘ ਜੀ ਰਕਾਬਗੰਜ ਵਾਲੇ, ਇਹ ਸਾਰੇ ਵਿਦਵਾਨ ਸੱਜਣ, 5 ਜਿਹੜੇ ਮੋਤੀ ਹਨ ਸਿੱਖ ਕੌਮ ਦੇ ਵਿਦਵਾਨ ਸੱਜਣ ਸਨ, ਜਿਹੜੇ ਸਾਡੇ ਪਾਸੋਂ ਪਿਛਲੇ ਥੋੜ੍ਹੇ ਸਮੇਂ ਵਾਸਤੇ ਵੱਜ ਵਿੱਚ ਹੀ ਚਲ ਗਏ ਹਨ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਵਿਸ਼ੇਸ਼ ਸਮਾਗਮ ਜਿਹੜਾ ਹੈ ਉਹ ਸ਼ੁੱਕਰਵਾਰ ਦਾ ਕੀਰਤਨ ਦਰਬਾਰ ਦਾ ਇੱਕ ਕਥਾ ਦਾ ਰੱਖਿਆ ਹੈ, ਕਿਉਂਕਿ ਸ਼ਨੀਵਾਰ ਨੂੰ ਸਿੱਖ ਡੇ ਪਰੇਡ ਹੈ, ਉਹਦੀਆਂ ਹੀ ਸਾਰੀਆਂ ਤਿਆਰੀਆਂ ਹਨ। ਸੋ ਸਾਧ ਸੰਗਤ ਜੀ ਸਾਰਿਆਂ ਨੇ ਉਚੇਚੇ ਤੌਰ 'ਤੇ ਪਹੁੰਚਣਾ ਹੈ, ਆਪਾਂ ਉਹਨਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ ਸਾਰਾ ਜੀਵਨ ਜਿਹੜਾ ਹੈ ਸਾਡੀ ਕੌਮ ਵਾਸਤੇ, ਸਾਡੇ ਧਰਮ ਵਾਸਤੇ ਲਗਾ ਦਿੱਤਾ, ਕਿਉਂਕਿ ਤੁਰ ਗਿਆਂ ਤੋਂ ਬਾਅਦ ਕੋਈ ਪੁੱਛਦਾ ਨਹੀਂ ਇਸ ਸੰਸਾਰ 'ਤੇ, ਪਰ ਸਾਡਾ ਫਰਜ਼ ਬਣਦਾ ਹੈ ਅਸੀਂ ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਅਤੇ ਸ਼ਬਦ ਦਾ ਪ੍ਰਚਾਰ ਕੀਤਾ। ਆਓ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਲੁਧਵਾਣੇ ਵਾਲੇ, ਢਾਡੀ ਜਥਾ ਜਿਹੜਾ ਹੈ ਉਹਨਾਂ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਦੇ ਰੂਪ ਵਿੱਚ ਸਰਵਣ ਕਰੀਏ। ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਆਪਾਂ ਗੁਰਪੁਰਬ ਮਨਾ ਰਹੇ ਹਾਂ, ਸਭਨਾਂ ਨੂੰ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।